ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਧਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇਯ ਸਿਉ ਰਾਤੀ ਰਲੀਆ ਮਾਨੈ ਧਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇਯ ਸਿਉ ਰਾਤੀ ਰਲੀਆ ਮਾਨੈ ਸੁਨ ਸਖੀਏ ਪ੍ਰਭ ਮਿਲਨ ਨੀਸਾਨੀ ਮਾਨ ਤਨ ਅਰਪ ਤਜ ਲਾਜ ਲੋਕਾਨੀ ਰਹਾਓ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਨ ਅੰਕ ਸਮਾਵੈ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛੁਤਾਵੈ ਜਬ ਰੈਨ ਬਿਹਾਵੈ ਕਰਮਹੀਨ ਮਨਮੁਖ ਦੁਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਗਿਆਨ ਦੇ ਮੁਜੱਸਮੇ ਗੁਣਾਂ ਦੇ ਭੰਡਾਰ ਮਿਹਰਮਤ ਦੇ ਸਾਈ ਸਤਿਗੁਰੂ ਜੁਗੋ ਜੋਗੇ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਤਿਨ੍ਹਾਂ ਦੇ ਮੁਕੱਦਸ ਪਾਕ ਪਵਿੱਤਰ ਅਸਥਾਨਾਂ 'ਤੇ ਹਾਜ਼ਰੀਨ ਸਾਹਿਬਾਂ ਦੇ ਦਰ ਦੇ ਨਾਮ ਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਪਿਆਰ ਵਾਲਿਓ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਸਜੇ ਹਾਂ ਅਤੇ ਮੀਡੀਏ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਾਂ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰਮਤ ਕਰਕੇ ਜੋ ਪਾਵਨ ਸ਼੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ ਉਸ ਦਾ ਮੂਲ ਪਾਠ ਗੁਰਮੁਖਾਂ ਦੀ ਮੁਬਾਰਕ ਰਸਨਾ ਤੋਂ ਫਿਰ ਆਪਾਂ ਸਰਵਣ ਕੀਤਾ ਹੈ। ਸਾਹਿਬਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ ਮਿਹਰਮਤ ਕਰਕੇ ਇਸ ਪਾਵਨ ਪਵਿੱਤਰ ਮੁਕੱਦਸ ਸ਼ਬਦ ਦੀ ਵਿਚਾਰ ਦੀ ਸੇਵਾ ਕਰਵਾ ਲੈਣ ਕਿਉਂਕਿ ਸਾਹਿਬ ਨੇ ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ ਅੰਦਰ ਵੀ ਆਪਣੇ ਤੇ ਬਖਸ਼ਿਸ਼ ਕੀਤੀ ਹੈ ਕਿ ਪਰਮਾਤਮਾ ਨੂੰ ਕਿੱਦਾਂ ਮਿਲਿਆ ਜਾ ਸਕਦਾ ਹੈ, ਮਿਲੇ ਹੋਏ ਨੂੰ ਪੁੱਛ ਕੇ ਕਿੱਦਾਂ ਚੱਲ ਸਕਦੇ ਹਾਂ, ਅਤੇ ਦੱਸਣ ਵਾਲੇ ਨੇ ਜਿਹੜਾ ਰਾਹ ਦੱਸਿਆ ਗੁਰਮੁਖ ਨੇ, ਉਹਨੇ ਗੱਲ ਕਹੀ ਕਿ ਹੰਕਾਰ ਛੱਡ ਅਤੇ ਪਿਆਰ ਦਾ ਰਸਤਾ ਗ੍ਰਹਿਣ ਕਰ। ਆਓ ਸਾਹਿਬਾਂ ਦੇ ਚਰਨਾਂ 'ਚ ਬੇਨਤੀ ਕਰੀਏ, ਸਤਿਗੁਰੂ ਆਪ ਮਿਹਰਮਤ ਬਖਸ਼ਿਸ਼ ਕਰਕੇ ਸੇਵਾ ਲੈਣ, ਪਾਵਨ ਸ਼੍ਰੀ ਮੁੱਖ ਵਾਕ ਜੀ ਦੀ ਵਿਚਾਰ ਨਾਲ ਜੁੜੀਏ। ਅਸੀਸ ਬਖਸ਼ੋ ਭਾਵਨਾ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਧਨ ਸੁਹਾਗਣ ਜੋ ਪ੍ਰਭੂ ਪਛਾਨੈ।
ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸੂਹੀ ਰਾਗ ਅੰਦਰ ਜੋ ਮਿਲਾਪ ਦਾ ਰਾਗ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਪਾਵਨ ਸ਼ਬਦ ਹੈ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਕਰਦੇ ਨੇ, ਕਹਿਣ ਲੱਗੇ ਜੇ ਪ੍ਰਭੂ ਨੂੰ ਮਿਲਣਾ ਹੈ ਨਾ, ਕਿ ਪਹਿਲਾਂ ਤਾਂ ਗੁਰੂ ਅੱਗੇ ਬੇਨਤੀ ਇਹ ਕਰ ਕਿ ਕੋਈ ਐਸਾ ਪਿਆਰਾ ਮਿਲਾ ਜਿਹਨੇ ਆਪ ਉਹਦੇ ਦਿਦਾਰੇ ਕੀਤੇ ਹੋਣ, ਜਿਹਨੇ ਜ਼ਿੰਦਗੀ ਵਿੱਚ ਉਹਨੂੰ ਕਮਾਇਆ ਹੋਵੇ ਅਤੇ ਪਛਾਣਿਆ ਹੋਵੇ। ਉਹਦੇ ਲਈ ਸਾਹਿਬ ਨੇ ਰਹਾਓ ਅੰਦਰ ਜੋ ਬਖਸ਼ਿਸ਼ ਕੀਤੀ ਹੈ ਕਿ ਇੱਕ ਸਖੀ ਹੈ ਜਿਹੜੀ ਉਹ ਦੂਜੀ ਸਹੇਲੀ ਨੂੰ ਇਹ ਬੇਨਤੀ ਰੂਪ ਵਿੱਚ ਕਹਿੰਦੀ ਹੈ ਕਿ ਕਿਸ ਤਰੀਕੇ ਨਾਲ ਪ੍ਰਭੂ ਨੂੰ ਮਿਲਿਆ ਜਾਏ, ਅਤੇ ਜਿਹੜੀ ਮਿਲੀ ਉਹਨੇ ਦੱਸਿਆ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਉਹ ਨਿਸ਼ਾਨੀ ਕਿਹੜੀ ਹੈ? ਮਨ ਤਨ ਅਰਪ ਤਜ ਲਾਜ ਲੋਕਾਨੀ। ਲਾਜ ਛੱਡ ਕੇ ਦੁਨੀਆਂ ਦੀ, ਦੁਨੀਆਂ ਦੀ ਪਰਵਾਹ ਛੱਡ ਕੇ ਆਪਣੇ ਆਪ ਨੂੰ ਅਰਪਣ ਕਰ। ਹੁਣ ਸਤਿਗੁਰੂ ਆਰੰਭ ਵਿੱਚ ਬਖਸ਼ਿਸ਼ ਕਰਦੇ ਨੇ, ਉਹ ਕਿੱਦਾਂ ਹੋ ਸਕਦਾ ਹੈ? ਧੰਨ ਸੁਹਾਗਣ ਜੋ ਪ੍ਰਭੂ ਪਛਾਨੈ। ਉਹ ਸੁਹਾਗਣ ਜੀਵ ਆਤਮਾ ਧੰਨ ਹੈ ਜਿਹੜੀ ਆਪਣੇ ਪਰਮਾਤਮਾ ਦੀ ਪਛਾਣ ਕਰ ਲੈਂਦੀ ਹੈ। ਬੜੇ ਪਿਆਰ ਨਾਲ ਸਮਝਿਓ, ਜਿੰਨੀ ਦੇਰ ਅਸੀਂ ਕਿਸੇ ਦੀ ਪਛਾਣ ਨਹੀਂ ਨਾ ਸਾਨੂੰ, ਅਸੀਂ ਉਹਨੂੰ ਮਿਲ ਨਹੀਂ ਸਕਦੇ। ਕੋਲ ਹੁੰਦਿਆਂ ਵੀ ਉਹ ਦੂਰ ਹੈ ਕਿਉਂਕਿ ਪਛਾਣ ਨਹੀਂ, ਅਤੇ ਪਛਾਣ ਕਦੋਂ ਭੁੱਲਦੀ ਹੈ? ਬੜੇ ਪਿਆਰ ਨਾਲ ਸਮਝਣ ਵਾਲੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਦਾ ਨੁਕਤਾ ਹੈ। ਜਦੋਂ ਕਿਸੇ ਤੋਂ ਲੰਮਾ ਟਾਈਮ ਦੂਰੀ ਪੈ ਜਾਏ, ਧਿਆਨ ਦਿਓ, ਇੱਕ ਸਰੀਰ ਜਾਂ ਇੱਦਾਂ ਕਹਿ ਲਓ ਕੋਈ ਬੱਚਾ ਹੈ, ਉਹ ਆਪਣੇ ਘਰ ਤੋਂ ਆਪਣੇ ਦੇਸ਼ ਤੋਂ ਵਿਦੇਸ਼ ਚਲਿਆ ਗਿਆ, ਉਹਨੇ 20-25 ਸਾਲ 30 ਸਾਲ ਵਿਦੇਸ਼ ਵਿੱਚ ਗੁਜ਼ਾਰ ਦਿੱਤੇ, ਛੋਟਾ ਹੁੰਦਾ ਵਿਛੜ ਗਿਆ, ਅਤੇ ਜਦੋਂ 25-30 ਸਾਲਾਂ ਬਾਅਦ ਉਹ ਜਵਾਨ ਹੋ ਕੇ ਆਇਆ ਨਾ, ਜਦੋਂ ਆਪਣੇ ਦੇਸ਼ ਆਪਣੇ ਨਗਰ ਆਪਣੇ ਘਰ ਆਉਂਦਾ ਹੈ, ਅਤੇ ਮਾਤਾ ਪਿਤਾ ਨੂੰ ਤਾਂ ਉਹਨੇ ਪਛਾਣ ਲਿਆ। ਚਲੋ ਅੱਜ ਦਾ ਭਾਵੇਂ ਆਪਾਂ ਕਹਾਂਗੇ ਵੀ ਵੇਖੋ ਜੀ ਉਦਾਹਰਨ ਸ਼ਾਇਦ ਢੁੱਕਵੀਂ ਨਹੀਂ, ਪਰ ਨਹੀਂ, ਮਾਤਾ ਪਿਤਾ ਨੂੰ ਤਾਂ ਲਿਆ ਪਛਾਣ, ਅਤੇ ਮਾਤਾ ਪਿਤਾ ਦੇ ਕੋਲ ਖੜ ਗਿਆ, ਅਤੇ ਆਪਣੇ ਨਾਲ ਅਕਸਰ ਹੁੰਦੀ ਹੈ ਮਾਤਾ ਪਿਤਾ ਕਹਿੰਦੇ ਵੀ ਇਹਨੂੰ ਵੀ ਬੁਲਾ, ਇਹ ਤੇਰਾ ਮਾਮਾ ਹੈ, ਇਹਨੂੰ ਵੀ ਬੁਲਾ, ਇਹ ਤੇਰਾ ਫਲਾਨਾ ਹੈ, ਇਹਨੂੰ ਵੀ ਬੁਲਾ, ਇਹ ਤੇਰਾ ਫਲਾਨਾ ਹੈ। ਕਿਉਂ? ਕਿਉਂਕਿ ਲੰਮਾ ਟਾਈਮ ਵਿਥ ਪੈਣ ਨਾਲ, ਲੰਮਾ ਟਾਈਮ ਦੂਰ ਰਹਿਣ ਨਾਲ, ਲੰਮਾ ਟਾਈਮ ਪਰਦੇਸੀ ਹੋਣ ਕਰਕੇ ਆਪਣੇ ਨੂੰ ਭੁੱਲ ਗਿਆ। ਪਹਿਲਾਂ ਪਛਾਣ ਕਰਾਈ ਹੈ, ਇਹ ਤੇਰਾ ਫਲਾਨਾ ਹੈ, ਫਿਰ ਉਹਨੇ ਜੋ ਵੀ ਸਤਿ ਸ੍ਰੀ ਅਕਾਲ ਫਤਿਹ ਨਮਸਕਾਰ ਉਹਨੇ ਕਹਿ ਕੇ ਉਹਨੂੰ ਬੁਲਾਇਆ ਹੈ। ਅਤੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਸਾਨੂੰ ਵੀ ਲੰਮਾ ਟਾਈਮ ਹੋ ਗਿਆ। ਸਾਹਿਬ ਕਹਿੰਦੇ ਹਾਂ, ਇਸ ਮਨ ਨੂੰ ਨਾ, ਇਸ ਜੀਵ ਨੂੰ ਪ੍ਰਭੂ ਤੋਂ ਮਿਲੇ ਵਿਛੜੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ। ਰਵਿਦਾਸ ਜੀ ਮਹਾਰਾਜ ਦੇ ਬਚਨ ਤੁਹਾਨੂੰ ਸਭ ਨੂੰ ਕੰਠ ਨੇ, ਉਹਨਾਂ ਨੇ ਕਿਹਾ ਹੁਣ ਆ ਕੇ ਮਿਲਾਪ ਹੋਇਆ, ਬਹੁਤ ਜਨਮ ਵਿਛੜੇ ਤੇ ਮਾਧੁਰ, ਇਹਦਾ ਮਤਲਬ ਲੰਮੇ ਟਾਈਮ ਦਾ ਵਿਛੋੜਾ ਹੈ। ਅਤੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹੋਗੇ ਨਾ, ਪਛਾਣ ਆ ਜਾਏ। ਬੇਨਤੀ ਕਰ ਰਹੇ ਹਾਂ, ਧੰਨ ਸੁਹਾਗਣ ਜੋ ਪ੍ਰਭੂ ਪਛਾਣ ਹੈ। ਅਤੇ ਕਿੱਦਾਂ ਪਛਾਣ ਹੋਏਗੀ, ਕਿੰਨੇ ਲੰਮੇ ਟਾਈਮ ਦਾ ਵਿਛੋੜਾ, ਪਹਿਲਾਂ ਤਾਂ ਸਮਝ ਲਿਓ। ਸਾਹਿਬ ਦੇ ਅੰਮ੍ਰਿਤ ਬਚਨ ਨੇ ਨਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਕਿੰਨੇ ਟਾਈਮ ਦਾ ਵਿਛੋੜਾ ਜੀ? ਚਿਰੰਕਾਲ। ਚਿਰੰਕਾਲ ਦਾ ਅਰਥ ਹੈ, ਤੁਸੀਂ ਅੱਜ ਦੀ ਭਾਸ਼ਾ 'ਚ ਕਹਿ ਲਓ ਵੀ ਬਹੁਤ ਲੰਮਾ ਟਾਈਮ। ਚਿਰੰਕਾਲ ਇਹ ਦੇਹ ਸੰਜਰੀ ਆ, ਅਤੇ ਹੁਣ ਵਿਛੋੜਾ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਮਨ ਨੂੰ ਆਵਾਜ਼ ਦਿੱਤੀ ਹੈ ਨਾ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਪਰਦੇਸੀ ਘਰ ਆਉਂਦਾ ਹੈ ਅਤੇ ਘਰ ਦੇ ਪਛਾਣ ਕਰਾਉਂਦੇ ਹੈ ਕਿ ਆਹ ਤੇਰਾ ਫਲਾਨਾ ਹੈ, ਅਤੇ ਜਿੱਦੇ ਮਨ ਆਪਣੇ ਘਰੇ ਆਉਂਦਾ ਨਾ, ਗੁਰੂ ਸਾਹਿਬ ਇਹਨੂੰ ਆਵਾਜ਼ਾਂ ਮਾਰਦੇ ਰੋਜ਼। ਮਨ ਪਰਦੇਸੀ ਕਹਿ ਕੇ ਮਾਰਦੇ ਹੈ, ਮਨ ਮਿੱਤਰ ਪਿਆਰਾ ਕਹਿ ਕੇ ਮਾਰਦੇ ਹੈ, ਕਦੇ ਇਸ ਮਨ ਨੂੰ ਸਿੱਖ ਰੂਪ 'ਚ ਆਵਾਜ਼ ਮਾਰਦੇ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਜਦੋਂ ਸਤਿਗੁਰੂ ਦੇ ਰੱਬੀ ਬਚਨਾਂ ਨਾਲ ਜੁੜ ਗਿਆ ਮਨ, ਫਿਰ ਇਹ ਪਛਾਣਨ ਲੱਗ ਪੈਂਦਾ, ਇਹਨੂੰ ਪਤਾ ਲੱਗ ਜਾਂਦਾ ਕਿ ਇਹ ਪ੍ਰਭੂ ਹੈ। ਇੱਕ ਨੁਕਤਾ ਹੋਰ ਵੀ ਸੁਣਿਓ, ਜਿਹੜੀ ਸੁਹਾਗਣ, ਅਸਲ 'ਚ ਤੇ ਸਾਹਿਬ ਨੇ ਕਿਹਾ ਸੁਹਾਗਣ ਉਹ ਹੈ ਜਿਹੜੀ ਆਪਣੇ ਮਾਲਕ ਨੂੰ ਆਪਣੇ ਪਤੀ ਨੂੰ ਮਿਲ ਗਈ, ਅਤੇ ਜਿਹੜੀ ਪਤੀ ਨੂੰ ਮਿਲ ਗਈ ਉਹ ਰੰਗ ਰਲੀਆਂ ਮਾਣਦੀ ਹੈ, ਉਹਦੇ ਮਿਲਾਪ ਦਾ ਆਨੰਦ ਮਾਣਦੀ ਹੈ। ਇੱਥੇ ਇੱਕ ਬੇਨਤੀ ਹੋਰ ਵੀ ਜੀ ਨਾਲ, ਧੰਨ ਸੁਹਾਗਣ ਜੋ ਪ੍ਰਭੂ ਪਛਾਣੈ। ਉਹ ਬੇਨਤੀ ਇਹ ਹੈ, ਬੜੇ ਖਿਆਲ ਨਾਲ ਸਮਝਿਓ, ਵੇਖੋ ਸੰਸਾਰ ਵਿੱਚ ਇੱਕ ਗੱਲ ਨੋਟ ਕਰਿਓ, ਜਿਸ ਧੀ ਦਾ ਸਾਰੀ ਦੁਨੀਆ 'ਚ ਪਵੇ ਨੇ, ਜਿਸ ਲੜਕੀ ਦੀ ਸ਼ਾਦੀ ਨਾ ਨਾ ਹੋਈ ਹੋਵੇ, ਉਹ ਸੰਸਾਰ ਵਿੱਚ ਬਹੁਤ ਥੋੜ੍ਹੀ ਗਿਣਤੀ ਹੈ। ਜਿਸ ਧੀ ਦੀ ਸ਼ਾਦੀ ਨਾ ਹੋਵੇ, ਵਿਆਹ ਨਾ ਹੋਵੇ, ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ ਨਾ ਸੰਸਾਰ ਵਿੱਚ। ਉਹ ਲੜਕੀ ਇਹ ਗੱਲ ਕਹਿ ਸਕਦੀ ਹੈ ਕਿ ਕੋਈ ਸਹੁਰਾ ਘਰ ਨਹੀਂ ਹੁੰਦਾ, ਕੋਈ ਅੱਗੇ ਪਤੀ ਨਹੀਂ ਹੁੰਦਾ, ਅਤੇ ਉਹ ਜੀਵ ਆਤਮਾਵਾਂ ਬਹੁਤ ਨੇ ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ, ਪ੍ਰਭੂ ਦੇ ਨਾਲ ਵਿਆਹ ਨਹੀਂ ਹੁੰਦਾ, ਉਹਦੇ ਨਾਲ ਅਭੇਦਤਾ ਨਹੀਂ ਹੁੰਦੀ, ਅਤੇ ਉਹ ਲੋਕ ਅੱਜ ਫਿਰ ਔੜਾ ਪਾਉਂਦੇ ਨੇ ਨਾ, ਅੱਗੇ ਕੋਈ ਰੱਬ ਨਹੀਂ, ਅੱਗੇ ਕੁਝ ਨਹੀਂ ਹੁੰਦਾ, ਸਭ ਕੁਝ ਇੱਥੇ ਹੀ ਹੈ। ਅਤੇ ਉਦਾਹਰਣ ਇਹ ਦੇਣੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ, ਪਰ ਗੁਸਤਾਖੀ ਦੀ ਮਾਫੀ, ਉਹ ਗੱਲ ਗੁਰੂ ਦੀ ਨਹੀਂ ਹੈ। ਉਹ ਗੁਰੂ ਨੂੰ ਵਿੱਚ ਲੈ ਕੇ ਜਾਣ ਬੁੱਝ ਕੇ ਆਪਣੀ ਗੱਲ ਕਰਨ ਦਾ ਯਤਨ ਕੀਤਾ ਜਾਂਦਾ, ਪਰ ਸੱਚੇ ਪਾਤਸ਼ਾਹ ਤੇ ਬਖਸ਼ਿਸ਼ ਕਰਦੇ ਨੇ। ਜਿਹੜੀ ਜੀਵ ਆਤਮਾ ਪ੍ਰਭੂ ਨੂੰ ਪਛਾਣ ਲਵੇ ਉਹੀ ਸੁਹਾਗਣ ਹੈ, ਅਤੇ ਧੰਨ ਹੈ ਉਹ ਸੁਹਾਗਣ ਜਿਹਨੇ ਪ੍ਰਭੂ ਨੂੰ ਪਛਾਣ ਲਿਆ। ਪਰ ਯਾਦ ਰੱਖਿਓ, ਜਿੰਨੀ ਦੇਰ ਗੁਰੂ ਨਾਲ ਜੁੜ ਕੇ ਪ੍ਰਭੂ ਨੇ ਪਛਾਣਿਆ ਨਾ, ਉਨੀ ਦੇਰ ਤੱਕ ਦੂਜੇ ਤੀਜੇ ਨੂੰ ਵੀ ਰੱਬ ਸਮਝਦਾ। ਤਾਂ ਹੀ ਤਾਂ ਅੱਜ ਦੁਨੀਆ ਵਿੱਚ ਤੁਸੀਂ ਵੇਖੋਗੇ, ਕਿਸੇ ਨੇ ਕਬਰ ਨੂੰ ਰੱਬ ਸਮਝਿਆ, ਕਿਸੇ ਨੇ ਕਿਹਾ ਨਹੀਂ ਆਹ ਵੀ ਰੱਬ ਹੈ, ਪਰ ਸਾਹਿਬ ਕਹਿੰਦੇ ਉਹ ਜੀਵ ਆਤਮਾ ਸੁਹਾਗਣ ਹੈ, ਉਹ ਜੀਵ ਆਤਮਾ ਧੰਨ ਹੈ ਜੋ ਪ੍ਰਭੂ ਪਛਾਣੈ, ਜੋ ਗੁਰੂ ਨਾਲ ਜੁੜ ਕੇ ਗੁਰੂ ਦੀ ਕਿਰਪਾ ਨਾਲ ਆਪਣੇ ਮਾਲਕ ਪਰਮਾਤਮਾ ਆਪਣੇ ਪਤੀ ਨੂੰ ਪਛਾਣਦੀ ਤੇ ਮਾਣਦੀ ਹੈ ਜੀ।
ਮਾਨੈ ਹੁਕਮ ਤਜੈ ਅਬ ਮਾਨੈ।
ਉਹਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਇਹ ਹੈ, ਮਾਨੈ ਹੁਕਮ ਤਜੈ ਅਭਿਮਾਨੈ। ਦੋ ਸ਼ਬਦ ਨੇ ਨਾ ਗੁਰੂ ਗ੍ਰੰਥ ਸਾਹਿਬ ਅੰਦਰ ਬੜੇ ਪਿਆਰੇ। ਇੱਕ ਸ਼ਬਦ ਸਾਹਿਬ ਨੇ ਕਿਹਾ ਹੁਕਮ, ਸੁਣਿਓ, ਦੂਜਾ ਸ਼ਬਦ ਹੈ ਹਉਮੈ। ਤੇ ਬੜੇ ਕਮਾਲ ਦੇ ਬਚਨ ਨੇ ਜਪਜੀ ਸਾਹਿਬ ਅੰਦਰ, ਇੱਕੋ ਹੀ ਪੰਗਤੀ ਵਿੱਚ ਸਮਝਾ ਦਿੱਤੀ ਗੱਲ, ਜੇ ਰੱਬ ਨੂੰ ਮਿਲਣਾ ਨਾ, ਇੱਕੋ ਹੀ ਪੰਗਤੀ ਅੰਦਰ ਸਾਹਿਬ ਕਹਿੰਦੇ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਜਿਹਨੇ ਮਾਲਕ ਦੇ ਹੁਕਮ ਨੂੰ ਬੁੱਝ ਲਿਆ ਨਾ, ਉਹ ਕਦੇ ਹੰਕਾਰ ਨਹੀਂ ਕਰਦਾ। ਜੇ ਹਉਮੈ ਕਰ ਰਿਹਾ ਸੰਗਤ ਜੀ, ਜੇ ਹੰਕਾਰ ਕਰ ਰਿਹਾ ਤੇ ਜਾਣਿਓ ਫਿਰ ਹੁਕਮ ਨੂੰ ਨਹੀਂ ਬੁੱਝਿਆ। ਜਿਹਨੇ ਹੁਕਮ ਨੂੰ ਬੁੱਝਿਆ ਉਹਨੇ ਹੰਕਾਰ ਨਹੀਂ ਕੀਤਾ। ਅੱਜ ਮੈਂ ਇੱਥੇ ਥੋੜ੍ਹੀ ਜਿਹੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਮਨ ਹੈ ਹੁਕਮ ਤਜੈ ਅਭਿਮਾਨ ਹੈ। ਅਭਿਮਾਨ ਕੋਈ ਹੋਵੇ, ਹਉਮੈ ਕੋਈ ਹੋਵੇ, ਥੋੜ੍ਹਾ ਜਿਹਾ ਨੁਕਤਾ ਸੁਣਿਓ। 550 ਸਾਲਾਂ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦਾ ਪ੍ਰਕਾਸ਼ ਪੁਰਬ ਇਸ ਪੂਰੇ ਸਾਲ ਅੰਦਰ। ਸਾਡੀਆਂ ਸਾਰੀਆਂ ਸਤਿਕਾਰਯੋਗ ਵੱਡੀਆਂ ਸੰਸਥਾਵਾਂ, ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਦੇਸ਼ਾਂ ਵਿਦੇਸ਼ਾਂ ਅੰਦਰ ਸੰਗਤ ਲੱਗੀ ਹੋਈ, ਸਤਿਗੁਰੂ ਮੇਰ ਅਮਤ ਕਰਨ। ਜਿੱਥੇ ਸਤਿਗੁਰੂ ਦਾ 550 ਸਾਲੇ ਦੀ ਗੱਲ ਕਰਦੇ ਹਾਂ ਨਾ, ਉੱਥੇ ਕਦੇ ਉਸ ਰਬਾਬੀ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਨੂੰ ਚੇਤੇ ਰੱਖੀਏ, ਜਿਨ੍ਹਾਂ ਨੇ ਦੋ ਗੱਲਾਂ ਸਮਝ ਲਈਆਂ, ਜਿਨ੍ਹਾਂ ਨੇ ਮਾਲਕ ਪਰਮਾਤਮਾ ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਮਰਦਾਨਾ ਜੀ ਤੁਸੀਂ ਮੈਨੂੰ ਕੀ ਸਮਝਦੇ ਹੋ, ਵੇਖੋ ਆਪਣੀ ਮੌਜ ਵਿੱਚ। ਅਤੇ ਮਰਦਾਨਾ ਜੀ ਦੇ ਸ਼ਬਦ ਤੁਸੀਂ ਸੁਣੇ ਹੋਣਗੇ, ਉਹਨਾਂ ਨੇ ਕਿਹਾ ਬਾਬਾ ਤੇਰੇ ਅਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਹੈ,
ਹੁਣ ਵੇਖੋ ਕਿੱਥੇ ਧੰਨ ਗੁਰੂ ਨਾਨਕ ਸਾਹਿਬ ਤੇ ਅਸੀਂ ਕਹਾਂਗੇ ਜੀ ਵੇਖੋ ਕਿੱਥੇ ਕੀਰਤਨ ਕਰਨ ਵਾਲਾ। ਉਹਨਾਂ ਨੇ ਕਿਹਾ ਬਾਬਾ ਤੇਰੇ ਤੇ ਮੇਰੇ ਵਿੱਚ ਮਨ ਹੈ ਹੁਕਮ, ਹੁਕਮ ਕਮਾ ਲਿਆ ਪਹਿਲਾਂ ਤੇ ਛੱਡਿਆ ਕੀ ਹੈ ਤਜੈ ਅਭਿਮਾਨ ਹੈ। ਕਹਿੰਦੇ ਤੇਰੇ ਤੇ ਮੇਰੇ ਵਿੱਚ ਬਹੁਤ ਅੰਤਰ ਨਹੀਂ। ਤੇ ਬਾਬੇ ਨੇ ਕਿਹਾ ਫਿਰ ਕੀ ਜਾਣਿਆ ਤੂੰ? ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਤੂੰ ਕਰਤਾਰ ਵੇਖਿਆ ਤੇ ਕਰਤਾਰ ਗਾਇਆ, ਮੈਂ ਤੈਨੂੰ ਵੇਖਿਆ ਤੇ ਤੈਨੂੰ ਗਾਇਆ। ਵੇਖੋ ਆਹ ਬਸ, ਤੂੰ ਕਰਤਾਰ ਵੇਖਿਆ ਤੇ ਕਰਤਾਰ ਗਾਇਆ, ਮੈਂ ਤੈਨੂੰ ਵੇਖਿਆ ਤੇ ਤੈਨੂੰ ਗਾਇਆ। ਤੂੰ ਕਰਤਾਰ ਦਾ ਡੋਮ ਤੇ ਮਰਦਾਨਾ ਤੇਰਾ ਡੋਮ, ਹੈ ਆਪਾਂ ਦੋਵੇਂ ਡੋਮ, ਡੂਮ ਦਾ ਅਰਥ ਹੈ ਗਾਉਣ ਵਾਲਾ। ਤੂੰ ਕਰਤਾਰ ਦੀ ਜਿਹੜੀ ਉਸਤਤ ਕਰਕੇ ਉਹਨੂੰ ਪਾਲਿਆ ਤੇ ਸਾਡਾ ਤੂੰ ਹੀ ਕਰਤਾਰ ਹੈ ਗੁਰ ਪਰਮੇਸ਼ਰ ਇੱਕੋ ਜਾ। ਉਹਨੂੰ ਪਤਾ ਲੱਗ ਗਿਆ ਕਿ ਸੰਬੰਧ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਨਾਲ ਬੇਨਤੀ ਸੁਣਿਓ, ਤੁਸੀਂ ਕਹੋਗੇ ਇਹਦੇ ਨਾਲ ਹਉਮੈ ਛੱਡਣ ਵਾਲੀ ਗੱਲ ਕਿਹੜੀ ਹੋਈ? ਹੁਕਮ ਦੀ ਗੱਲ ਤੇ ਸਮਝ ਆ ਗਈ, ਮਨ ਹੈ ਹੁਕਮ, ਤਜੈ ਅਭਿਮਾਨ ਹੈ, ਅਭਿਮਾਨ ਪਤਾ ਕੀ ਛੱਡਿਆ। ਅੱਗੇ ਚੱਲ ਕੇ ਵੀ ਲਾਸਟ ਵਿੱਚ ਇਹ ਬਚਨ ਆਉਣੇ ਨੇ ਸਾਹਿਬ ਦੇ ਅੰਮ੍ਰਿਤ ਪਾਵਨ ਸ਼ਬਦ ਦੇ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਦੁਨੀਆਂ ਨੂੰ ਦੱਸ ਦਿੱਤਾ ਜੇ ਬਾਬੇ ਨੂੰ ਰੂਹ ਨਾਲ ਗਾਓਗੇ ਨਾ ਤੇ ਅੰਦਰ ਦਾ ਅਭਿਮਾਨ ਜਾਂਦਾ ਰਹੇਗਾ। ਪਤਾ ਕਿੰਨੀ ਹਉਮੈ ਗਵਾ ਲਈ, ਅੱਜ ਮੇਰੇ ਵਰਗੇ ਨੂੰ ਦਸ ਸ਼ਬਦ ਆਉਂਦੇ ਹੋ ਤੇ ਜਾਣਿਓ, ਸੱਚ ਜਾਣਿਓ ਇਸ ਬੇਨਤੀ ਨੂੰ ਪਿਆਰ ਨਾਲ, ਬੰਦਾ ਸੰਗਤ ਵਿੱਚੋਂ ਆਪਣੇ ਆਪ ਨੂੰ ਵੱਖਰਾ ਵੇਖਣਾ ਚਾਹੁੰਦਾ। ਜਿਹੜੇ ਅੱਜ ਗੱਲਾਂ ਕਰਦੇ ਨੇ ਨਾ, ਤੁਸੀਂ ਵੇਖਿਓ, ਤੁਸੀਂ ਸੰਗਤ ਦੀ ਗੱਲ ਛੱਡੋ, ਜਿਹੜੇ ਉਹਨਾਂ ਦੇ ਨਾਲ ਵਿਚਰਨ ਵਾਲੇ ਹੁੰਦੇ ਨੇ ਨਾ, ਉਹਨਾਂ ਨਾਲੋਂ ਵੀ ਵੱਖਰਾ ਵੇਖਣਾ ਚਾਹੁੰਦੇ ਨੇ। ਜਥੇ ਵਾਲਿਆਂ ਦੇ ਹੋਰ ਕੱਪੜੇ, ਉਹਦੇ ਇਕੱਲੇ ਦੇ ਹੋਰ ਕੱਪੜੇ। ਕਿਉਂ? ਕਿਉਂਕਿ ਦੁਨੀਆਂ ਨੂੰ ਭੁਲੇਖਾ ਹੀ ਨਾ ਪੈ ਜਾਵੇ ਵੀ ਇਹ ਵੀ ਬਾਬਾ ਇਹਨਾਂ ਦੇ ਨਾਲ ਦਾ, ਉਹ ਵੱਖਰਾ ਦਿਸਣਾ ਚਾਹੁੰਦਾ ਵੀ ਮੇਰੇ ਚਾਰ ਜਿਹੜੇ ਨਾਲ ਵਾਲੇ ਨੀਵੇਂ ਦਿਸਣ ਤੇ ਮੈਂ ਵੱਖਰਾ ਦਿਸਾਂ। ਤੇ ਜਦੋਂ ਬਾਬੇ ਨੂੰ ਕੋਈ ਪੁੱਛਦਾ ਸੀ ਨਾ ਕਿ ਬਾਬਾ ਜਿਹੜਾ ਰਬਾਬ ਚੱਕੀ ਫਿਰਦਾ ਇਹ ਕੌਣ ਹੈ, ਤੇ ਤੁਸੀਂ ਸਾਰੇ ਸੁਣਦੇ ਹੀ ਹੋ, ਬਾਬੇ ਨੇ ਨਹੀਂ ਕਿਹਾ ਵੀ ਇਹ ਮੇਰਾ ਡੂਮ ਹੈ, ਇਹ ਮਰਾਸੀਆਂ ਦਾ ਲੜਕਾ ਹੈ, ਇਹ ਗਰੀਬਾਂ ਦਾ ਲੜਕਾ ਹੈ, ਇਹ ਗਾਉਣ ਵਾਲਿਆਂ ਦਾ ਹੈ। ਬਾਬੇ ਦੀ ਰਸਨਾ ਤੋਂ ਇੱਕੋ ਹੀ ਸ਼ਬਦ ਨਿਕਲਦਾ। ਜਦੋਂ ਕੋਈ ਭਾਈ ਮਰਦਾਨੇ ਨੂੰ ਪੁੱਛਦਾ ਇਹ ਕੌਣ ਹੈ, ਤੇ ਬਾਬਾ ਜੀ ਕਹਿੰਦੇ ਨੇ ਸਤਿਗੁਰੂ ਜੀ ਸ਼ਬਦ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਦੀ ਮੁਬਾਰਕ ਰਸਨਾ ਕਹਿੰਦੀ ਹੈ ਇਹ ਮੇਰਾ ਭਾਈ ਹੈ। ਤੇ ਭਾਈ ਦਾ ਮਤਲਬ ਹੈ ਬਰਾਬਰ ਦਾ ਹਿੱਸੇਦਾਰ, ਮੇਰੇ ਬਰਾਬਰ ਦਾ ਹੈ। ਇਹ ਨਹੀਂ ਹੈ ਵੀ ਮੇਰਾ ਡੂਮ ਹੈ, ਮੇਰਾ ਕੀਰਤਨੀ ਹੈ, ਤੇ ਅੱਜ ਵੱਖਰਾ ਦਿਸਣਾ ਕੀ ਹਉਮੈ ਦੀ ਨਿਸ਼ਾਨੀ? ਗੱਲਾਂ ਅਸੀਂ ਦੂਜਿਆਂ ਨੂੰ ਸਮਝਾਉਣੀਆਂ, ਗੱਲਾਂ ਅਸੀਂ ਦਿਮਾਗਾਂ ਦੀਆਂ ਗਿਆਨ ਦੀਆਂ ਕਰਨੀਆਂ, ਕਦੇ ਆਪਣੇ ਆਪ ਨੂੰ ਤੋੜੋ ਭਲਿਆ। ਤੇ ਅਭਿਮਾਨ ਪਤਾ ਕਿੰਨਾ ਛੱਡਿਆ, ਸੁਣ ਲਿਓ ਪਿਆਰ ਨਾਲ। ਅੱਜ ਤਾਣ ਸੈਣ ਦੀ ਗੱਲ ਦੁਨੀਆਂ ਕਰਦੀ। ਇੱਕ ਬੇਨਤੀ ਤੁਹਾਨੂੰ ਇਸ ਮੀਡੀਏ ਰਾਹੀਂ ਇਸ ਮੁਕੱਦਸ ਸਥਾਨ ਤੋਂ ਜਿੱਥੇ 550 ਸਾਲਾਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਨੇ ਹਨ, ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਜਦੋਂ ਗੁਰੂ ਸਾਹਿਬ ਨੇ ਪੁੱਛਿਆ ਸੀ ਚਾਹੀਦਾ ਕੀ ਹੈ ਤੇ ਮੰਗਿਆ ਕੀ ਹੈ, ਜ਼ਿੰਦਗੀ ਵਿੱਚ ਇੱਕੋ ਹੀ ਬੇਨਤੀ ਕੀਤੀ ਹੈ, ਮਾਲਕ ਜੀ ਨਾ ਜਿਉਂਦਿਆਂ ਸਰੀਰ ਕਰਕੇ ਤੈਥੋਂ ਪਰੇ ਹੋਇਆ, ਬਸ ਆ ਤੇਰੀ ਗੋਦ ਮਿਲੀ ਰਹਿ ਜਾਏ। ਤੇ ਸਤਿਗੁਰੂ ਨੇ ਸ਼ਬਦ ਕਿਹਾ ਮਰਦਾਨਿਆਂ, ਜਿੰਨੀ ਦੇਰ ਤੱਕ ਇਹ ਸੂਰਜ ਅੰਬਰ ਆਕਾਸ਼ ਤਾਰੇ ਸਭ ਕੁਝ ਹੈ ਭਾਵ ਰਹਿੰਦੀ ਦੁਨੀਆਂ ਤੱਕ, ਤੈਨੂੰ ਕੋਈ ਗੁਰੂ ਨਾਨਕ ਦੀ ਗੋਦ ਤੋਂ ਵੱਖਰਾ ਨਹੀਂ ਕਰ ਸਕਦਾ। ਤੇ ਅੱਜ ਪੜ੍ਹਦੇ ਹੋ ਨਾ ਸਲੋਕ ਮਰਦਾਨਾ, ਪਹਿਲਾ ਸ਼ਬਦ ਦੇ ਨਾਲ ਜੋੜ ਕੇ ਰੱਖਿਆ ਤੇ ਸ਼ਬਦ ਵਿੱਚ ਲੀਨ ਹੈ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ। ਮਨ ਹੈ ਹੁਕਮ ਤਜੈ ਅਭਿਮਾਨ ਹੈ, ਅਭਿਮਾਨ ਕਿਹੜਾ ਛੱਡਿਆ ਸੁਣਿਓ। ਤਾਣ ਸੈਣ ਦਾ ਜ਼ਿਕਰ ਲੋਕ ਕਰਦੇ ਨੇ ਜਦੋਂ ਅੱਜ ਕੋਈ ਸ਼ਾਸਤਰੀ ਸੰਗੀਤ ਸੰਮੇਲਨ ਹੁੰਦਾ ਨਾ, ਬੜੇ ਖਿਆਲ ਨਾਲ ਸੁਣਿਓ, ਇਹ ਬੜੇ ਦੁੱਖ ਨਾਲ ਮੈਂ ਤੁਹਾਨੂੰ ਬੇਨਤੀ ਕਰਨਾ ਵੀ ਅੱਜ ਰਾਗਾਂ ਤੋਂ ਹੌਲੀ ਹੌਲੀ ਗੁਰਬਾਣੀ ਨੂੰ ਲੋਕ ਰੀਤਾਂ ਤੇ ਲੈ ਆਏ। ਚਲੋ ਰੀਤਾਂ ਤੇ ਗੱਲ ਰੁਕ ਜਾਂਦੀ ਚੰਗਾ ਸੀ, ਅੱਜ ਰੀਤਾਂ ਤੋਂ ਕਵਿਤਾਵਾਂ ਤੇ ਲਿਆਂਦੀ ਗਈ ਗੱਲ। ਤੇ ਜੇ ਅੱਜ ਕੋਈ ਕਵਿਤਾ ਗਾਉਣ ਵਾਲੇ ਨੂੰ ਗੁਰੂ ਦੀ ਹਜ਼ੂਰੀ, ਕਵਿਸ਼ਰੀ ਇੱਕ ਵੱਖਰਾ ਸਾਡਾ ਸਬਜੈਕਟ ਹੈ, ਕਵਿਸ਼ਰੀ ਇੱਕ ਵੱਖਰੀ ਮਰਜ਼ਾਦਾ ਹੈ, ਤੇ ਕਵਿਤਾ ਗਾਉਣ ਵਾਲੇ ਨੂੰ ਕੋਈ ਰੋਕਦਾ ਨਾ ਤੇ ਉਹ ਐਲਾਨ ਕਰਦਾ ਜੀ ਨਹੀਂ ਇਹ ਗਲਤ ਹੈ, ਨਹੀਂ ਇਹ ਦਾਤ ਹੈ ਗੁਰੂ ਘਰ ਦੀ, ਸੁਣਿਓ। ਤਾਣ ਸੈਣ ਦੀ ਗੱਲ ਹੁੰਦੀ ਜਦੋਂ ਕਿਤੇ ਸ਼ਾਸਤਰੀ ਸੰਗੀਤ ਹੋਵੇ, ਤੇ ਹਾਲਾਂਕਿ ਤੁਸੀਂ ਸਾਖੀ ਵਿਦਵਾਨਾਂ ਤੋਂ ਸੁਣਦੇ ਹੋ। ਤਾਣ ਸੈਣ ਨੂੰ ਇੱਕ ਮਿੰਟ ਕਹਿਦਿਆਂ ਅਕਬਰ ਨੇ ਕਿਹਾ, ਕਹਿੰਦਾ ਤੂੰ ਬੜਾ ਸੋਹਣਾ ਗਾਉਣਾ, ਸੁਣਿਓ ਧਿਆਨ ਨਾਲ, ਲੜੀ ਇੱਥੇ ਆ ਕੇ ਰੁਕੇਗੀ, ਮਨ ਹੈ ਹੁਕਮ ਤਜੈ ਅਭਿਮਾਨ ਹੈ। ਅਕਬਰ ਨੇ ਕਿਹਾ ਤੂੰ ਬੜਾ ਸੋਹਣਾ ਗਾਉਣਾ, ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ, ਮੈਨੂੰ ਆਪਣੇ ਉਸਤਾਦ ਨੂੰ ਮਿਲਾ। ਉਹਨੇ ਕਿਹਾ ਉਸਤਾਦ ਜੀ ਕੋਲ ਚਲੇ ਤੇ ਜਾਵਾਂਗੇ। ਤੇ ਅਕਬਰ ਕਹਿੰਦਾ ਮੈਂ ਉਹਨੂੰ ਸੁਣਨਾ ਚਾਹੁੰਦਾ। ਉਹਨੇ ਕਿਹਾ ਚਲੇ ਤੇ ਜਾਵਾਂਗੇ, ਉਹਨੇ ਆਏ ਨਹੀਂ ਗਾਉਣਾ। ਜਦੋਂ ਤੂੰ ਮੈਨੂੰ ਕਹਿੰਦਾ ਤੇ ਮੈਂ ਗਾਉਣ ਲੱਗ ਜਾਂਦਾ, ਜਦੋਂ ਤੂੰ ਕਹਿੰਦਾ ਬਸ ਕਰ ਮੈਂ ਬਸ ਕਰ ਜਾਂਦਾ। ਉਹਨੇ ਆਪਣੀ ਮਰਜ਼ੀ ਨਾਲ ਗਾਉਣਾ। ਤਾਨ ਸੈਨ ਲੈ ਗਿਆ ਅਕਬਰ ਨੂੰ ਹਰੀਦਾਸ ਕੋਲ, ਤੇ ਹਰੀਦਾਸ ਦਰਿਆ ਨਹਿਰ ਦੇ ਕਿਨਾਰੇ ਇੱਕ ਝੌਂਪੜੀ 'ਚ ਰਹਿੰਦਾ। ਦੇਖੋ ਅਕਬਰ ਦੇ ਅੰਦਰ ਵੀ ਇਹਦਾ ਮਤਲਬ ਪਿਆਰ ਹੈ ਸੰਗੀਤ ਦਾ, ਰੱਬ ਦੇ ਗੀਤ ਦਾ, ਰੱਬ ਦੀ ਇਬਾਦਤ ਦਾ। ਜਦੋਂ ਹਰੀਦਾਸ ਦੀ ਝੌਂਪੜੀ 'ਚ ਗਏ, ਤਾਨ ਸੈਨ ਤੇ ਅਕਬਰ ਕਿਸੇ ਨੇ ਹੋਰ ਤਰੀਕੇ ਨਾਲ ਵੀ ਬਿਆਨ ਕੀਤਾ, ਦੋਵੇਂ ਜਾ ਕੇ ਬਹਿ ਗਏ। ਲਾਮ ਲਸ਼ਕਰ ਫੌਜ ਨਾਲ ਨਹੀਂ ਲਈ, ਦੋਵੇਂ ਨਹੀਂ ਸੁਣਿਓ। ਜਦੋਂ ਬੈਠੇ ਨੇ ਨਾ, 15 ਮਿੰਟ 20 ਮਿੰਟ ਅੱਧਾ ਘੰਟਾ, ਅਸੀਂ ਪਤਾ ਕੀ ਕਰਨੇ ਆ, ਅਸੀਂ ਅੱਜ ਧਰਮ ਦੀ ਦੁਨੀਆਂ 'ਚ ਵੀ ਇੱਦਾਂ ਚਾਹੁੰਦੇ ਹਾਂ, ਮੈਂ ਆਇਆ ਅਤੇ ਮੈਨੂੰ ਆਉਂਦਿਆਂ ਹੀ ਕੁਝ ਦਿੱਤਾ ਜਾਏ, ਕੋਈ 5 ਮਿੰਟ ਬਹਿਣਾ ਗੁਰੂ ਦੀ ਹਜ਼ੂਰੀ 'ਚ, ਕੋਈ 10 ਮਿੰਟ ਬਹਿਣਾ, ਕੋਈ ਆਪਣੇ ਆਪ ਨੂੰ ਟਿਕਾਉਣਾ, ਫਿਰ ਗੁਰੂ ਦਾ ਸ਼ਬਦ ਅੰਦਰ ਵੱਸਦਾ ਹੈ। ਜਦੋਂ ਨਾ ਗਾਇਆ ਨਾ ਹਰੀਦਾਸ ਨੇ, ਅਤੇ ਅਕਬਰ ਨੇ ਨਾ ਹੌਲੀ ਦੇਣੇ ਤਾਨ ਸੈਨ ਨੂੰ ਕਿਹਾ ਵੀ ਇਹ ਤਾਂ ਆਪਣੀ ਸਮਾਧੀ 'ਚ ਆਪਣੇ ਮਸਤੀ 'ਚ ਲੀਨ ਹੈ, ਇਹਨੂੰ ਕਹਿ ਵੀ ਗਾਵੇ ਮੈਂ ਅਕਬਰ ਹਾਂ ਬਾਦਸ਼ਾਹ। ਅਤੇ ਪਤਾ ਤਾਨ ਸੈਨ ਨੇ ਕੀ ਕਿਹਾ? ਉਹ ਕਹਿੰਦਾ ਮੈਥੋਂ ਤੂੰ ਗਵਾ ਸਕਦਾ, ਇਹ ਤੋਂ ਨਹੀਂ ਗਵਾਇਆ ਜਾ ਸਕਦਾ, ਇਹਨੂੰ ਭਾਵੇਂ ਸਾਰੇ ਦੇਸ਼ ਦਾ ਰਾਜ ਦੇ, ਇੱਦਾਂ ਨਹੀਂ ਗਾਉਂਦਾ ਹੈ, ਇਹ ਆਪਣੀ ਮਰਜ਼ੀ ਨਾਲ ਗਾਉਂਦਾ ਹੈ, ਆਪਣੀ ਮਸਤੀ ਨਾਲ ਗਾਉਂਦਾ ਹੈ, ਜੇ ਸੁਣਨਾ ਤਾਂ ਬਹਿਣਾ ਪਵੇਗਾ। ਅਤੇ ਬਾਦਸ਼ਾਹ ਨੂੰ ਤਾਨ ਸੈਨ ਕਹਿੰਦਾ ਨਹੀਂ ਉੱਠ ਚੱਲੀਏ। ਉਹ ਕਹਿੰਦਾ ਨਹੀਂ ਬਹਿ ਜਾਂਦੇ, ਸੁਣ ਲਈ ਆਇਆ ਨਾ, ਜਿਹੜਾ ਬੰਦਾ ਕਥਾ ਕੀਰਤਨ ਪਾਠ ਸੁਣ ਲਈ ਆਏਗਾ ਉਹ 10 ਮਿੰਟ ਬੈਠੇਗਾ, ਗੁਰੂ ਕੇ ਗ੍ਰੰਥੀ ਕੋਲੋਂ ਕੀਰਤਨੀ ਕੋਲੋਂ ਬਾਣੀ ਕਥਾ ਕੀਰਤਨ ਸੁਣੇਗਾ, ਅਤੇ ਜਿਹੜਾ ਨੁਕਸ ਕੱਢਣ ਆਇਆ ਨਾ ਉਹਨੇ ਦੂਰੋਂ ਆਉਂਦਿਆਂ ਵੇਖਣਾ ਭਾਈ ਟੇਢਾ ਬੈਠਾ, ਪਲਕ ਟੇਢੀ ਲੱਗੀ ਹੈ, ਰੁਮਾਲਾ ਚੱਕਿਆ ਹੋਇਆ, ਇਹਦਾ ਇਹਦੀ ਆਵਾਜ਼ ਇੱਦਾਂ ਹੈ, ਇਹਦਾ ਇਹ ਕਾਰਨ ਕੀ ਹੈ? ਇਹ ਹੈ ਸਾਡੇ ਅੰਦਰ ਦੀ ਭੜਕਣਾ ਦੀ ਨਿਸ਼ਾਨੀ। ਅਕਬਰ ਆਇਆ ਹੈ ਸੁਣਨ ਲਈ, ਉਹ ਕਹਿੰਦਾ ਮੈਂ ਬੈਠਾਂਗਾ, ਸੁਣਿਓ ਤਾਜਾ ਹੈ ਬਹਾਨਾ ਹੈ। ਬੈਠਾ ਰਿਹਾ ਅਕਬਰ, ਹਰੀਦਾਸ ਆਪਣੀ ਮਸਤੀ ਵਿੱਚ ਆਇਆ, ਉਹਨੇ ਗਾਉਣਾ ਸ਼ੁਰੂ ਕੀਤਾ, ਸੁਣਿਓ। ਜਦੋਂ ਉਹਨੇ ਗਾਉਣਾ ਸ਼ੁਰੂ ਕੀਤਾ ਨਾ, ਕਹਿੰਦੇ ਉਹਨੇ ਸਮਾਂ ਬੰਨ ਦਿੱਤਾ। ਜਦੋਂ ਸੁਭਾ ਹੋਈ ਹਰੀਦਾਸ ਨੇ ਗਾਉਣਾ ਛੱਡਿਆ, ਰੋਕ ਲਿਆ, ਅਤੇ ਰੋਕ ਕੇ ਉਹ ਤਾਨ ਸੈਨ ਨੂੰ ਕਹਿੰਦਾ ਵੀ ਹੁਣ ਜਾਓ ਤੁਸੀਂ, ਮੇਰੀ ਵੀ ਇਬਾਦਤ ਦਾ ਟਾਈਮ ਹੋ ਗਿਆ, ਇਹ ਸਾਡੇ ਵੀਰਾਂ ਲਈ ਬੇਨਤੀ ਹੈ, ਜੇ ਕੁਝ ਵੰਡਣਾ ਹੈ ਨਾ ਤਾਂ ਇਬਾਦਤ ਕਰਕੇ ਆਪਣਾ ਭਾਂਡਾ ਵੀ ਭਰੀਏ, ਮੇਰੇ ਕੋਲ ਹੀ ਜਿਹੜੀ ਵਸਤੂ ਨਹੀਂ ਮੈਂ ਵੰਡਾਂਗਾ ਕਿੱਦਾਂ। ਹਰੀਦਾਸ ਦਾ ਉਹਨੇ ਕਿਹਾ ਮੈਂ ਪਹਿਲਾਂ ਇਬਾਦਤ ਕਰ ਲਵਾਂ, ਤੁਹਾਨੂੰ ਸਾਰੀ ਰਾਤ ਸੁਣਾਇਆ, ਮੈਂ ਵੀ ਆਪਣੇ ਅੰਦਰ ਕੁਝ ਭਰ ਲਵਾਂ। ਜਦੋਂ ਅਕਬਰ ਨੂੰ ਹਲੂਣ ਕੇ ਠਾਇਆ ਤਾਨ ਸੈਨ ਨੇ, ਜਦੋਂ ਆ ਗਏ ਨਾ ਸੁਬਾਹ ਘਰ, ਅਤੇ ਅਗਲੇ ਦਿਨ ਜਦੋਂ ਸਭਾ ਲੱਗੀ, ਸੁਣਿਓ ਪਿਆਰ ਨਾਲ, ਤਾਨ ਸੈਨ ਨੂੰ ਅਕਬਰ ਕਹਿੰਦਾ ਮੈਂ ਤੇ ਤੇ ਪ੍ਰਸੰਨ ਸੀ ਵੀ ਤੂੰ ਬੜਾ ਸੋਹਣਾ ਗਾਉਣਾ, ਤੈਨੂੰ ਤੇ ਆਉਂਦਾ ਕੁਝ ਨਹੀਂ, ਉਹਨੇ ਤੇ ਕਮਾਲ ਹੀ ਕਰ ਦਿੱਤੇ, ਤੂੰ ਤਾਂ ਕੁਝ ਵੀ ਨਹੀਂ ਉਹਦੇ ਸਾਹਮਣੇ। ਅਤੇ ਤਾਨ ਸੈਨ ਨੇ ਇੱਕ ਗੱਲ ਕਹੀ, ਕਹਿੰਦਾ ਗੱਲ ਤੁਹਾਡੀ ਬਾਦਸ਼ਾਹ ਠੀਕ ਹੈ, ਗਾਉਣਾ ਮੈਂ ਵੀ ਉਹੀ ਹੈ ਜੋ ਹਰੀਦਾਸ ਗਾਉਂਦਾ, ਖਿਆਲ ਨਾਲ ਸੁਣਿਓ, ਗਾਉਣਾ ਮੈਂ ਵੀ ਉਹੀ ਹੈ ਜੋ ਹਰੀਦਾਸ ਗਾਉਂਦਾ, ਪਰ ਉਹਦੇ ਤੇ ਮੇਰੇ ਗਾਉਣ 'ਚ ਇੱਕ ਫਰਕ ਹੈ। ਅਕਬਰ ਕਹਿੰਦਾ ਫਿਰ ਉਹਦਾ ਮੈਨੂੰ ਤੇਰੇ ਨਾਲ ਵਧੀਆ ਕਿਉਂ ਲੱਗਾ? ਤਾਨ ਸੈਨ ਨੇ ਆਪਣੀ ਗਲਤੀ ਮੰਨ ਲਈ, ਉਹ ਕਹਿੰਦਾ ਮੈਂ ਤੈਨੂੰ ਖੁਸ਼ ਕਰਨ ਵਾਸਤੇ ਗਾਉਣਾ, ਜਿਹੜਾ ਹਰੀਦਾਸ ਗਾਉਂਦਾ ਉਹ ਰੱਬ ਨੂੰ ਖੁਸ਼ ਕਰਨ ਵਾਸਤੇ ਗਾਉਂਦਾ। ਜਿੱਦੇ ਅਸੀਂ ਕਥਾ, ਜਿੱਦੇ ਅਸੀਂ ਕੀਰਤਨ, ਜਿੱਦੇ ਅਸੀਂ ਪਾਠ, ਚਾਹੇ ਵੇਖੋ ਉਹਦੀ ਸੇਵਾ ਉਹਦੀ ਭੇਟਾ ਸੰਗਤ ਦੇਵੇ, ਪਰ ਉਹ ਸਾਡਾ ਗਾਉਣਾ, ਸਾਡਾ ਕੀਰਤਨ, ਸਾਡੀ ਕਥਾ, ਸਾਡਾ ਪਾਠ ਸਾਡੇ ਗੁਰੂ ਰਾਮਦਾਸ ਸਾਹਿਬ ਨੂੰ ਖੁਸ਼ ਕਰਨ ਲਈ ਹੋਵੇਗਾ ਨਾ, ਉਹਦੇ ਧੰਨ ਵਾਲੇ ਲੋਕ ਤੇ ਪਿੱਛੇ ਪਿੱਛੇ ਫਿਰਦੇ। ਕਹਿੰਦੇ ਕੀ ਹੋਇਆ, ਇਹ ਹਰੀਦਾਸ ਕੌਣ ਹੈ, ਤਾਜਾ ਮਹਾਨਾ? ਬੜੀ ਸੰਗਤ ਨੇ ਤੁਸੀਂ ਸੁਣਿਆ, ਫਿਰ ਨੋਟ ਕਰਿਓ, ਕਰਨਾਟਕ ਦੀ ਯੂਨੀਵਰਸਿਟੀ ਵਿੱਚ ਇੱਕ ਫਾਈਲ ਪਈ, ਅੱਜ ਵੀ ਫਾਈਲ ਦਾ ਨੰਬਰ ਵੀ ਮੈਂ ਤੁਹਾਨੂੰ ਬੇਨਤੀ ਕਰ ਦਿੰਦਾ। ਫਾਈਲ ਦਾ ਨੰਬਰ ਹੈ WU17-9/B, ਇਹ ਕਰਨਾਟਕ ਦੀ ਯੂਨੀਵਰਸਿਟੀ ਦੀ ਫਾਈਲ ਦਾ ਰਿਕਾਰਡ ਹੈ। ਉਹਦੇ ਅੰਦਰ ਦਰਜ ਹੈ ਹਰੀਦਾਸ ਅਨੰਤਪੁਰਮ ਹੈ, ਆਂਧਰਾ ਦੇ ਨੇੜ ਅਨੰਤਪੁਰਮ, ਇਹ ਉੱਥੋਂ ਦਾ ਰਹਿਣ ਵਾਲਾ ਹੈ, ਅਤੇ ਭਾਈ ਸਾਹਿਬ ਭਾਈ ਮਰਦਾਨਾ ਦੀ ਤਲਵੰਡੀ ਦੇ ਰਹਿਣ ਵਾਲੇ ਨੇ ਨਾ, ਸੁਣਿਓ ਮਨ ਹੈ ਹੁਕਮ ਤਾਜਾ ਬਮਨ ਹੈ, ਭਾਈ ਮਰਦਾਨੇ ਕੋਲੋਂ ਸਿੱਖਣ ਆਉਂਦਾ ਰਿਹਾ। ਇਹਦਾ ਮਤਲਬ ਹੈ ਭਾਈ ਮਰਦਾਨੇ ਦਾ ਸ਼ਿਸ਼ ਹੈ ਹਰੀਦਾਸ, ਜਿਹਨੂੰ ਸੁਣ ਕੇ ਅਕਬਰ ਝੁਕ ਜਾਂਦਾ ਹੈ, ਤੇ ਅੱਗੇ ਭਾਈ ਮਰਦਾਨਾ ਗੁਰੂ ਕਾ ਕੀਰਤਨੀ ਹੈ, ਉਹ ਗੁਰੂ ਕਿੰਨਾ ਵਿਸ਼ਾਲ ਹੋਵੇਗਾ, ਉਹਦੀਆਂ ਰਹਿਮਤਾਂ ਕਿੰਨੀਆਂ ਬੇਸ਼ੁਮਾਰ ਹੋਣਗੀਆਂ। ਜਿਹਨੇ ਭਾਈ ਮਰਦਾਨੇ ਤੇ ਐਸੀਆਂ ਰਹਿਮਤਾਂ ਕੀਤੀਆਂ, ਜਿਹਦੇ ਅੱਗੇ ਚੇਲੇ ਦੁਨੀਆਂ ਨੂੰ ਮੁਅੱਤਰ ਕਰਦੇ ਹੈ, ਜਦੋਂ ਭਾਈ ਮਰਦਾਨੇ ਦੀ ਰਬਾਬ ਛੱਡਦੀ ਹੋਵੇਗੀ, ਐਵੇਂ ਥੋੜੀ ਕਹਿੰਦੇ ਵੀ ਪੰਛੀ ਵੀ ਬਹਿ ਕੇ ਸੁਣਦੇ ਹੈ, ਜਾਨਵਰ ਵੀ ਪਸ਼ੂ ਵੀ ਖੜ ਕੇ ਸੁਣਦੇ ਹੈ ਜਿਹੜੀ ਗੱਲ ਹੈ, ਪਰ ਉਹਦੇ ਅੰਦਰ ਅਭਿਮਾਨ ਨਹੀਂ ਹੈ, ਉਹਦੇ ਅੰਦਰ ਹੰਕਾਰ ਨਹੀਂ ਹੈ, ਉਹਦੇ ਅੰਦਰ ਬਾਬੇ ਦਾ ਪਿਆਰ ਹੈ। ਕਿਉਂ? ਕਿਉਂਕਿ ਉਹਨੇ ਗੁਰੂ ਕੇ ਹੁਕਮ ਨੂੰ ਸਮਝਿਆ ਬੁੱਝਿਆ ਤੇ ਗੁਰੂ ਨੂੰ ਪਛਾਣਿਆ ਹੈ ਜੀ।
ਪ੍ਰੇਸਿਓ ਰਾਤੀ ਰਲੀਆ ਮਨ,
ਉਹ ਐਸੀ ਜੀਵ ਆਤਮਾ ਹੋ ਜਾਂਦੀ ਹੈ, ਸੁਹਾਗਣ ਹੋ ਜਾਂਦੀ ਹੈ, ਜਿਹੜੀ ਆਪਣੇ ਪ੍ਰੈ ਜਿਹੜੇ ਆਪਣੇ ਪਤੀ ਪਰਮਾਤਮਾ ਨਾਲ ਮਿਲ ਕੇ ਰਲੀਆਂ ਮਨ ਹੈ, ਰੰਗ ਮਾਣਦੀ ਹੈ, ਆਨੰਦ ਮਾਣਦੀ ਹੈ। ਹੁਣ ਜਿਹੜੀ ਜੀਵ ਆਤਮਾ, ਬੜੇ ਪਿਆਰ ਨਾਲ ਸੁਣਿਓ, ਜਿਹੜੀ ਇਸਤਰੀ ਦਾ ਪਤੀ ਜਿੰਦਾ ਉਹ ਸੁਹਾਗਣ ਹੈ ਤੇ ਉਹਦਾ ਆਪਣੇ ਪਤੀ ਤੇ ਵਿਸ਼ਵਾਸ ਤੇ ਭਰੋਸਾ ਹੈ ਤੇ ਉਹ ਦੁਨੀਆਂ ਵਿੱਚ ਇਕੱਲੀ ਵੀ ਵਿਚਰੇ ਨਾ, ਸੱਚ ਜਾਣਿਓ ਜੇ ਇਸਤਰੀ ਜੀਵਨ ਵਾਲੀ ਹੋਵੇ, ਉਹਦਾ ਪਤੀ ਦੇ ਨਾਲ ਪ੍ਰੇਮ, ਉਹਦਾ ਪਤੀ ਤੇ ਭਰੋਸਾ ਤੇ ਸੁਹਾਗਣ ਹੈ, ਦੁਨੀਆਂ ਵਿੱਚ ਉਹਦੇ ਵੱਲ ਕੋਈ ਉੱਚੀ ਨਜ਼ਰ ਨਹੀਂ ਕਰ ਸਕਦਾ। ਇੱਦਾਂ ਹੀ ਸਾਡੀ ਜੀਵ ਆਤਮਾ ਜਿਹਨੂੰ ਆਪਣੇ ਬਾਪੂ ਤੇ ਭਰੋਸਾ ਹੋਵੇ, ਉਹਦੇ ਲਈ ਕਲਗੀ ਵਾਲੇ ਪਾਤਸ਼ਾਹ ਨੇ ਇੱਕ ਬਚਨ ਕਹੇ ਨੇ, ਮੈਂ ਫਿਰ ਤੁਹਾਨੂੰ ਚੇਤੇ ਕਰਾ ਦਿੰਦਾ ਕਿਉਂਕਿ ਸਮੇਂ ਸਮੇਂ ਨਾਲ ਬੇਨਤੀਆਂ ਕਰਨੀਆਂ ਪੈਂਦੀਆਂ ਨੇ। ਕਲਗੀਧਰ ਪਾਤਸ਼ਾਹ ਦੇ ਚੌਪਈ ਸਾਹਿਬ ਅੰਦਰ ਬਚਨ ਪੜ੍ਹੋ, ਗੁਰੂ ਸਾਹਿਬ ਕਹਿੰਦੇ ਅੱਜ ਸਿੱਖ ਡਰਦਾ ਕਿ ਮੈਨੂੰ ਫਲਾਣੇ ਥਾਂ ਤੋਂ ਪਰਛਾਈ ਹੋ ਗਈ, ਮੈਨੂੰ ਫਲਾਣੇ ਥਾਂ ਤੋਂ ਕੋਈ ਚੰਬੜ ਗਿਆ। ਕਦੇ ਚੌਪਈ ਸਾਹਿਬ ਕਲਗੀ ਵਾਲੇ ਪਾਤਸ਼ਾਹ ਤੇ ਵਿਸ਼ਵਾਸ ਕਰੋ, ਕਹਿੰਦੇ ਤੈਨੂੰ ਚੁੰਬੜਨਾ ਤੈਨੂੰ ਕੁਝ ਹੋਣਾ ਤੇ ਦੂਰ ਦੀ ਗੱਲ, ਸਿੱਖਾਂ ਜਿੱਥੋਂ ਦੀ ਤੂੰ ਲੰਘ ਜਾਏ ਨਾ, ਜੇ ਤੇਰਾ ਗੁਰੂ ਤੇ ਭਰੋਸਾ ਹੋਵੇ ਨਾ, ਤੇਰੇ ਤੇ ਕੋਈ ਪਰਛਾਵੇਂ ਨੂੰ ਵੀ ਟੱਚ ਨਹੀਂ ਕਰ ਸਕਦਾ। ਸੁਣਿਓ ਬੇਨਤੀ, ਜਿਵੇਂ ਜਿਹੜੀ ਇਸਤਰੀ ਦਾ ਪਤੀ ਨਾਲ ਪਿਆਰ ਉਹ ਸੁਹਾਗਣ ਹੈ, ਉਹਦਾ ਪਤੀ ਦੇ ਭਰੋਸਾ ਹੈ, ਉਹਨੂੰ ਕੋਈ ਮਸ਼ਕਰੀ ਨਹੀਂ ਕਰ ਸਕਦਾ। ਕਲਗੀ ਵਾਲੇ ਪਾਤਸ਼ਾਹ ਦੇ ਬਚਨ ਨੇ, ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ, ਕੋਈ ਪਰਛਾਈ ਨੂੰ ਨਹੀਂ ਟੱਚ ਕਰਦਾ, ਭਾਵ ਸਿੱਖ ਵੱਲ ਕੋਈ ਝਾਕ ਨਹੀਂ ਸਕਦਾ, ਉਹਦੇ ਅੰਦਰ ਗੁਰੂ ਦਾ ਇੰਨਾ ਭਰੋਸਾ ਤੇ ਪਿਆਰ ਹੈ। ਐਸੀ ਜੀਵ ਆਤਮਾ ਆਪਣੇ ਪਤੀ ਪਰਮਾਤਮਾ ਨਾਲ ਮਿਲ ਕੇ ਜ਼ਿੰਦਗੀ ਦਾ ਆਨੰਦ ਰੰਗ ਰਲੀਆਂ ਮਾਣਦੀ ਹੈ ਜੀ।
ਸੁਣ ਸਖੀਏ ਪ੍ਰਭ ਮਿਲਣ ਨੀਸਾਨੀ।
ਹੁਣ ਇੱਕ ਜਿਹੜੀ ਐਸੀ ਇਸਤਰੀ ਐਸੀ ਜੀਵ ਆਤਮਾ ਹੈ, ਉਹ ਦੂਜੀ ਆਪਣੀ ਸਹੇਲੀ ਨੂੰ ਸਮਝਾਉਂਦੀ ਹੈ, ਕਹਿਣ ਲੱਗੀ ਜੇ ਪਰਮਾਤਮਾ ਨੂੰ ਪ੍ਰਭੂ ਨੂੰ ਮਿਲਣਾ ਨਾ ਤੇ ਉਹਦੇ ਮਿਲਣ ਦੀ ਇਹ ਨਿਸ਼ਾਨੀ ਹੈ। ਨਿਸ਼ਾਨੀ ਕਿਹੜੀ ਹੈ? ਉਹ ਅਗਲੇਰੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਕੇ ਸਮਝਾਉਂਦੇ, ਬਖਸ਼ਿਸ਼ ਕਰਦੇ ਹਨ ਜੀ।
ਮਨ ਤਨ ਅਰਪ ਤਾਜ ਲਾਜ ਲੋਕਾਨੀ।
ਵੇਖੋ, ਪ੍ਰਭੂ ਨੇ ਜਦੋਂ ਵੀ ਮਿਲਣਾ ਹੈ, ਮਨ ਤਨ ਅਰਪ ਕੇ ਮਿਲਣਾ, ਪਰ ਅਰਪਣ ਤੋਂ ਪਹਿਲਾਂ ਇੱਕ ਕੰਮ ਕਰਨਾ ਹੈ। ਹੁਣ ਇਸ ਪੰਕਤੀ ਦੇ ਅਰਥ ਆਪਾਂ ਕਰਾਂਗੇ, ਤੁਸੀਂ ਰੋਜ਼ ਵਿਦਵਾਨਾਂ ਤੋਂ ਸੁਣਦੇ ਹੋ ਜੀ, ਉਹਨੂੰ ਆਪਾਂ ਕਹਿੰਦੇ ਅਨਵੇ ਅਰਥ ਕਰਨਾ। ਅਨਵੇ ਅਰਥ ਦੇ ਪੰਜਾਬੀ ਸੌਖਾ ਸਮਝ ਲਓ ਵੀ ਪਛਲੇਰੀ ਜਿਹੜੀ ਪੰਕਤੀ ਦਾ ਪਛਲੇਰਾ ਹਿੱਸਾ ਇਹਨਾਂ ਦਾ, ਜਿਹੜੀ ਵਿਸ਼ਰਾਮ ਤੋਂ ਬਾਅਦ ਪੰਕਤੀ ਹੈ, ਉਹਦੇ ਅਰਥ ਪਹਿਲਾਂ ਕਰਨੇ ਹੈ, ਅਗਲੇਰੇ ਅੱਧੇ ਹਿੱਸੇ ਦੇ ਅਰਥ ਬਾਅਦ 'ਚ ਕਰਨੇ ਹੈ। ਇਹਨੂੰ ਕਹਿੰਦੇ ਅਨਵੇ ਅਰਥ ਕਰਨਾ। ਤਜ ਲਾਜ ਲੋਕਾਨੀ, ਸੁਣਿਓ, ਜਿਹੜਾ ਬੰਦਾ ਦੁਨੀਆਂ ਦੀ ਪ੍ਰਵਾਹ ਕਰਦਾ ਨਾ, ਪਿਆਰ ਨਾਲ ਸੁਣ ਲਿਓ, ਗੁਸਤਾਖੀ ਦੀ ਮਾਫੀ ਨਾ ਤੇ ਉਹ ਗੁਰੂ ਦੀ ਖੁਸ਼ੀ ਹਾਸਲ ਕਰ ਸਕਦਾ, ਨਾ ਉਹ ਕਦੇ ਰੱਬ ਨੂੰ ਮਿਲ ਸਕਦਾ। ਪ੍ਰਮਾਣ ਬੜੇ ਨੇ, ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਕਹਿੰਦੇ ਜਿਹੜਾ ਦੁਨੀਆਂ ਦੀ ਪ੍ਰਵਾਹ ਕਰਦਾ ਹੈ ਉਹ ਦੁਨੀਆਂ ਵੀ ਗਵਾ ਲੈਂਦਾ, ਉਹਦਾ ਦੀਨ ਵੀ ਚਲਿਆ ਜਾਂਦਾ। ਕਬੀਰ, ਦੀਨ ਗਵਾਇਆ ਦੁਨੀ ਸਿਉ, ਇੱਕ ਦਿਨ ਕੀ ਹੋਇਆ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਤੇ ਤਜ ਲਾਜ ਲੁਕਾਨੀ। ਦੁਨੀਆਂ ਕੀ ਕਹਿੰਦੀ ਹੈ? ਕੋਈ ਠੇਕੇ ਵੱਲ ਜਾਏ, ਸ਼ਰਾਬ ਦੇ ਨਸ਼ੇ ਵੱਲ ਜਾਏ, ਤੇ ਹੋ ਸਕਦਾ ਕੋਈ ਚਾਰ ਬੰਦੇ ਮਾੜਾ ਨਾ ਕਹਿਣ, ਕੋਈ ਮਟੀ ਕਬਰ ਤੇ ਜਾਏ ਗੁਸਤਾਖੀ ਮਾਫ, ਹੋ ਸਕਦਾ ਲੋਕੀ ਕਹਿਣੇ ਦੀ ਭਾਵਨਾ ਹੈ, ਤੇ ਪਰ ਕੋਈ ਗੁਰੂ ਰਾਮਦਾਸ ਸਾਹਿਬ ਦੇ ਘਰ ਨੇੜੇ ਰਹਿਣ ਵਾਲਾ ਰੋਜ਼ਾਨਾ ਆਏ, ਦੂਰ ਰਹਿਣ ਵਾਲਾ ਦੇਸ਼ ਵਿੱਚ ਮਹੀਨੇ ਬਾਅਦ ਆਏ, ਵਿਦੇਸ਼ ਵਿੱਚ ਰਹਿਣ ਵਾਲਾ ਸਾਲ ਬਾਅਦ ਆਏ, ਤੇ ਅੱਜ ਦੇ ਨਾਸਤਕ ਲੋਕ ਗੁਸਤਾਖੀ ਦੀ ਮਾਫੀ, ਪਤਾ ਕੀ ਕਹਿੰਦੇ ਉੱਥੇ ਕੀ ਹੈ? ਉੱਥੇ ਉਹ ਹੈ ਜਿਵੇਂ ਇੱਕ ਸਾਲ ਤੋਂ ਵਿਛੜੀ ਹੋਈ ਇੱਕ ਜਿਹੜੀ ਪਤੀ ਵਰਤਾ ਪਤਨੀ ਹੈ ਨਾ, ਸਾਲ ਤੋਂ ਬਾਅਦ, ਦੋ ਸਾਲਾਂ ਦੇ ਵਿਛੋੜੇ ਤੋਂ ਬਾਅਦ ਜਦੋਂ ਆਪਣੇ ਪਤੀ ਨੂੰ ਮਿਲਦੀ ਹੈ ਨਾ, ਤੇ ਉਹਨੇ ਮਿਲਾਪ ਲਈ ਜਦੋਂ ਉਹ ਜਾਂਦੀ ਹੈ, ਉਹਦੇ ਕਦਮਾਂ ਵਿੱਚ ਇੱਕ ਕਸ਼ਿਸ਼ ਹੈ ਸਿੱਖ ਦੀ ਜੀਵ ਆਤਮਾ। ਸਿੱਖ ਜਦੋਂ ਗੁਰੂ ਦੇ ਦੀਦਾਰ ਵੱਲ ਆਉਂਦਾ, ਉਹੀ ਕਸ਼ਿਸ਼ ਉਹਦੇ ਕਦਮਾਂ ਵੱਲ ਹੁੰਦੀ ਹੈ। ਮੈਂ ਆਪਣੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵੱਲ ਚੱਲਿਆ। ਇਸ ਲਈ ਸੰਗਤ ਜੀ, ਜੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਲਾਜ ਲੁਕਾਨੀ ਛੱਡਣੀ ਕੀ ਹੈ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਭਾਵੇਂ ਕੋਈ ਕਵੇ ਵੀ ਇਹ ਚੰਗਾ ਕਰਦਾ, ਭਾਵੇਂ ਕੋਈ ਕਵੇ ਮਾੜਾ ਕਰਦਾ, ਪਰ ਤੂੰ ਲਾਜ ਲੁਕਾਨੀ ਤਿਆਗ ਦੇ, ਆਪਣਾ ਮਨ ਤੇ ਤਨ ਅਰਪ ਦੇ, ਇੱਦਾਂ ਪ੍ਰਭੂ ਮਿਲ ਜਾਏਗਾ। ਉਹ ਮਨ ਤੇ ਤਰਪਣ, ਜਿਹੜੀ ਮਨ ਤੇ ਤਨ ਅਰਪਣ ਦੀ ਜਿਹੜੀ ਨਿਸ਼ਾਨੀ ਹੈ, ਸਾਹਿਬ ਅਗਲੀਆਂ ਪੰਕਤੀ ਅੰਦਰ ਫਿਰ ਸਾਨੂੰ ਸਮਝਾਉਂਦੇ ਨੇ ਮਨ ਤੇ ਤਨ ਅਰਪਣਾ ਕੀ ਹੈ। ਸਾਹਿਬ ਜੀ ਦੇ ਅਗਲੇ ਅੰਮ੍ਰਿਤ ਬਚਨਾਂ ਦੁਆਰਾ ਸਮਝਾਂਗੇ। ਦੁਨੀਆਂ ਦੀ ਲਾਜ ਛੱਡ, ਦੁਨੀਆਂ ਦੀ ਪਰਵਾਹ ਛੱਡ ਕੇ ਇੱਕ ਕੰਮ ਕਰ, ਤੂੰ ਗੁਰੂ ਤੇ ਭਰੋਸਾ ਰੱਖ। ਨਾਲ ਇੱਕ ਬੇਨਤੀ ਤੁਹਾਨੂੰ ਕਰਾਂ, ਅੱਜ ਪਤਾ ਕੀ ਹੁੰਦਾ, ਬੜੇ ਪਿਆਰ ਨਾਲ ਸੁਣਿਓ, ਅੱਜ ਸੰਗਤ ਦੀ ਗੱਲ ਤੇ ਛੱਡੋ, ਦੇਸ਼ਾਂ ਵਿਦੇਸ਼ਾਂ ਚ ਵਿਚਰਦਿਆਂ ਨਾ, ਅੱਜ ਪ੍ਰਚਾਰਕ ਲੋਕ ਵੀ ਅਸੀਂ ਗੁਰੂ ਦੀ ਗੱਲ ਕਰਕੇ, ਗੁਰੂ ਦੇ ਦਰ ਤੋਂ ਸਪੈਸ਼ਲ ਖਾਣ ਵਾਲੇ, ਅਸੀਂ ਗੁਰੂ ਦੀ ਗੱਲ ਕਰਦੇ ਹਾਂ ਡਰਦੇ ਹਾਂ, ਸ਼ਾਇਦ ਮੈਂ ਸਾਖੀ ਸੁਣਾਈ ਤੇ ਲੋਕ ਹੀ ਕਹਿਣਗੇ, ਲੋਕ ਕਿਵੇਂ ਮੰਨਣਗੇ ਕਿ ਨਹੀਂ ਮੰਨਣਗੇ। ਕਮਾਲ ਹੋ ਗਈ ਭਲਿਆ, ਗੁਰੂ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਤੇ ਅਸੀਂ ਦੱਸਣ ਲੱਗੇ ਹਾਂ, ਪ੍ਰਵਾਹ ਕਰੀਏ। ਇਹ ਤਰੀਕੇ ਦੀ ਲਾਜ ਲੁਕਾਨੀ ਵੀ ਛੱਡ, ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਨੂੰ ਅਰਪਣ ਕਰਕੇ ਚੱਲ। ਲਾਜ ਲੁਕਾਨੀ ਛੱਡ ਕੇ ਹੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ, ਇਸ ਜੀਵ ਆਤਮਾ ਨੂੰ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਜੀ। ਠਹਿਰਾਓ ਦੇ ਕੇ ਸਹਿ ਬਖਸ਼ਿਸ਼ ਕਰਦੇ ਨੇ, ਸ਼ਬਦ ਨੂੰ ਵਿਸ਼ਰਾਮ ਦਿੱਤਾ, ਠਹਿਰਾਓ ਦਿੱਤਾ ਰਹਾਓ ਨਾਲ। ਇਹਦੇ ਅੰਤਰੀ ਅਰਥ ਨੇ ਜੋ ਅਸੀਂ ਪੜ੍ਹ ਰਹੇ ਹਾਂ, ਜੋ ਅਸੀਂ ਸਮਝ ਰਹੇ ਹਾਂ, ਜੋ ਸਮਝਾਇਆ ਜਾ ਰਿਹਾ, ਇਹਨੂੰ ਆਪਣੇ ਅੰਦਰ ਵੀ ਟਿਕਾਉਣਾ ਕਰੀਏ ਜੀ।
ਸਖੀ ਸਹੇਲੀ ਕਉ ਸਮਝਾਵੇ,
ਇਹਦੇ ਅਰਥ ਕਰਨ ਵਾਲਿਆਂ ਨੇ ਇਹਨੂੰ ਪਦਛੇਦ ਕੀਤਾ ਸਖੀ। ਅੱਗੇ ਤੁਸੀਂ ਵੇਂਦੇ ਹੋ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ, ਜਿਵੇਂ ਕੋਈ ਕੁਐਸਚਨ ਮਾਰਕ ਪ੍ਰਸ਼ਨ ਚਿੰਨ ਹੁੰਦਾ, ਉਹਨੂੰ ਆਪਾਂ ਡੰਡੀ ਲਾ ਦਿੰਦੇ ਹਾਂ, ਜਿਹਨੂੰ ਪੜ੍ਹਾਉਂਦਿਆਂ ਹੋਇਆਂ ਪੰਜਾਬੀ ਦੇ ਮਾਸਟਰ ਘੜਸ਼ੀ ਵੀ ਕਹਿ ਦਿੰਦੇ। ਇੱਕ ਸ਼ਬਦ ਹੁੰਦਾ ਸੰਬੋਧਨ ਵਾਚਕ, ਜਿਵੇਂ ਕੋਈ ਡੰਡੀ ਲਾ ਕੇ ਥੱਲੇ ਕੁੱਟਵੀਂ ਬਿੰਦੀ ਲਾ ਦਿੱਤੀ ਜਾਂਦੀ ਹੈ, ਇਹਨੂੰ ਕਹਿੰਦੇ ਸੰਬੋਧਨ ਵਾਚਕ। ਸਖੀ ਜਿਹੜੀ ਮਿਲੀ ਹੋਈ ਜੀਵ ਆਤਮਾ ਹੈ ਨਾ, ਸਹੇਲੀ ਕੋ ਸਮਝਾਵੇ, ਉਹ ਜਿਹਨੇ ਮਿਲਣਾ ਉਹਨੂੰ ਸਮਝਾਉਂਦੀ ਵੀ ਇੱਦਾਂ ਮਿਲੇਗਾ, ਅਤੇ ਮਿਲੇਗਾ ਕਿੱਦਾਂ ਵੀ ਸੁਣ ਲਿਓ। ਸਾਡਾ ਜਿਹੜਾ ਗੁਰੂ ਕੀ ਬਾਣੀ ਦੀ ਗੱਲ ਕਰਨ ਵਾਲੇ, ਗੁਰੂ ਕੀ ਗੱਲ ਕਰਨ ਵਾਲਿਆਂ ਦਾ ਮਕਸਦ ਹੈ ਨਾ, ਉਹ ਪਤਾ ਕੀ ਹੋਣਾ ਚਾਹੀਦਾ, ਜਿੰਨੀ ਗੁਰੂ ਨੇ ਸਮਰਤ ਮਤ ਬਖਸ਼ੀ ਹੈ ਨਾ, ਉਹ ਇੱਕੋ ਹੀ ਹੋਣਾ ਚਾਹੀਦਾ। ਕਿੱਦਾਂ ਸੰਗਤ ਦਾ ਗੁਰੂ 'ਤੇ ਭਰੋਸਾ ਬਣੇ, ਕਿੱਦਾਂ ਸੰਗਤ ਦਾ ਗੁਰੂ ਨਾਲ ਪਿਆਰ ਬਣੇ, ਕਿੱਦਾਂ ਸੁਣਨ ਵਾਲਾ ਗੁਰੂ ਦੇ ਰਾਹ 'ਤੇ ਚੱਲੇ। ਸਮਝਾਉਣ ਵਾਲੇ ਦਾ ਮਕਸਦ ਹੈ ਕਿ ਕੋਈ ਗੁਰੂ ਦੇ ਰਾਹ 'ਤੇ ਚੱਲ ਪਏ। ਕਿਉਂ? ਕਿਉਂਕਿ ਮਿਲਿਆ ਹੋਇਆ ਸਮਝਾਏਗਾ ਇੱਦਾਂ ਮਿਲ। ਅਤੇ ਯਾਦ ਰੱਖੋ, ਅੱਜ ਮਿਲਾਪ ਦਾ ਰਾਹ ਸਿਖਾਉਣ ਨਾਲੋਂ, ਯਾਦ ਰੱਖਿਆ ਜੇ ਲੜਾਉਣ ਵਾਲਾ ਰਾਹ ਬਥੇਰਾ ਬਣਾਇਆ, ਇੱਦਾਂ ਨਹੀਂ ਕਰਨਾ ਜੀ, ਇੱਦਾਂ ਕਰਨਾ, ਇੱਦਾਂ ਨਹੀਂ, ਇੱਦਾਂ ਕਰਨਾ। ਅਤੇ ਗੁਰੂ ਸਾਹਿਬ ਕਹਿੰਦੇ ਭਲਿਆ, ਤੂੰ ਤੇ ਅਰਦਾਸ ਰੋਜ਼ ਕਰਦਾ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵ। ਕਿਉਂਕਿ ਉਹਨੂੰ ਵੇਖੇਗਾ, ਉਹ ਰੱਬ ਦੀ ਗੱਲ ਕਰੇਗਾ, ਉਹ ਰੱਬ ਦੀ ਗੱਲ ਕਰੇਗਾ, ਤੈਨੂੰ ਮਿਲਾਪ ਦੀ ਗੱਲ ਸਮਝਾਵੇਗਾ। ਇਸ ਲਈ ਮਿਲੀ ਹੋਈ ਸਖੀ ਸਹੇਲੀ ਕੋ ਸਮਝਾਵੇ, ਉਹ ਜਿਹਨੇ ਅਜੇ ਮਿਲਣਾ ਨਾ, ਇੱਕ ਸਖੀ ਆਪਣੀ ਦੂਜੀ ਸਹੇਲੀ ਨੂੰ ਜਿਹੜੀ ਅਜੇ ਤੱਕ ਮਿਲੀ ਨਹੀਂ ਉਹਨੂੰ ਸਮਝਾਉਣਾ ਕਰਦੀ ਹੈ ਜੀ।
ਸੋਈ ਕਮਾਵੇ ਜੋ ਪ੍ਰਭ ਭਾਵੇ,
ਕਹਿੰਦੀ ਉਹ ਕਰਮ ਕਮਾ ਜਿਹੜੇ ਪ੍ਰਭੂ ਨੂੰ ਭਾਉਂਦੇ ਨੇ। ਇਹਦੇ ਲਈ ਮਿਲਾਪ ਦਾ ਇੱਕ ਬੜਾ ਪਿਆਰਾ ਰਾਹ ਬਾਬਾ ਕਬੀਰ ਸਾਹਿਬ ਜੀ ਨੇ ਦੱਸਿਆ, ਬੜਾ ਲੰਮਾ ਚੌੜਾ ਵਿਸ਼ਾ ਹੈ। ਇੱਕ ਤੇ ਰਾਹ ਉਹਨਾਂ ਨੇ ਦੱਸਿਆ ਕਿ ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਪੁਰਾ, ਪੁੱਜਾ ਹੈ ਨਾ ਰਤਨ ਕਰੋੜ। ਦੇਖੋ ਜਿਹੜੀ ਟਹਿਣੀ, ਜਿਹੜਾ ਦਰਖਤ ਆਪਣੇ ਆਪ ਨੂੰ ਨਰਮ ਰੱਖਦਾ ਨਾ, ਛੋਟਾ ਰੱਖਦਾ, ਇਹਦਾ ਇੱਕ ਭਾਵ ਅਰਥ ਲਾਇਓ, ਤੇ ਜਿੰਨੀ ਮਰਜ਼ੀ ਹਨੇਰੀ ਆ ਜਾਏ, ਸੁਣਿਓ ਪਿਆਰ ਨਾ, ਉਹ ਧਰਤੀ ਵਿੱਚੋਂ ਨਿਕਲਿਆ, ਹਨੇਰੀ ਆਉਂਦੀ ਹੈ, ਹਨੇਰੀ ਵੀ ਉਹਦੀ ਚਲਾਈ ਹੈ, ਤੇ ਚਲਾਈ ਚੱਲਦੀ ਹੋਈ ਹਨੇਰੀ ਵਿੱਚ ਉਹ ਦਰਖਤ ਝੁੱਕ ਕੇ ਧਰਤੀ ਨਾਲ ਲੱਗ ਜਾਂਦਾ। ਕਿਉਂ? ਉਹ ਕਹਿੰਦਾ ਮੈਂ ਤੇਰੇ ਚੋਂ ਨਿਕਲਿਆ ਤੇ ਤੈਨੂੰ ਆਸਰਾ ਬਣਾ ਲਿਆ। ਉਹ ਦਰਖਤ ਕਦੇ ਟੁੱਟਦਾ ਨਹੀਂ। ਕਿਉਂ? ਕਿਉਂਕਿ ਉਹਦੇ ਹੁਕਮ ਵਿੱਚ ਉਹ ਝੁੱਕ ਗਿਆ। ਉਹ ਹਨੇਰੀ ਵਗਾ ਕੇ ਝੁਕਾਉਣਾ ਚਾਹੁੰਦਾ ਤੇ ਉਹ ਧਰਤੀ ਦੀ ਗੋਦ ਨਾਲ ਲੱਗ ਗਿਆ ਤੇ ਜਦੋਂ ਹੀ ਫਿਰ ਹਨੇਰੀ ਖਤਮ ਹੋਈ ਉਹਨੇ ਆਪਣੇ ਆਪ ਨੂੰ ਫਿਰ ਉੱਚਾ ਕਰ ਲਿਆ। ਵਿਕਾਰਾਂ ਦੀ ਹਨੇਰੀ ਦੁਨੀਆਂ 'ਚ ਚੱਲਦੀ ਹੈ। ਅਸੀਂ ਜੀ ਤੋਂ ਉਪਜੇ ਹਾਂ ਨਾ, ਕਦੇ ਉਸੇ ਦੀ ਗੋਦ ਵਿੱਚ ਬਹਿ ਜਾਈਏ। ਬਾਪੂ ਤੂੰ ਇਹ ਸਰੀਰ ਦਿੱਤਾ ਹੈ, ਤੂੰ ਇਹ ਦਾਤ ਦਿੱਤੀ ਹੈ, ਇਹ ਵਿਕਾਰਾਂ ਦੀ ਹਨੇਰੀ ਵਿੱਚੋਂ ਵੀ ਤੂੰ ਆਪ ਬਚਾ, ਆਪ ਕਿਰਪਾ ਕਰ। ਇਹਨੂੰ ਸਾਹਿਬ ਨੇ ਕਿਹਾ ਸੋਈ ਕਮਾਵੈ ਜੋ ਪ੍ਰਭ ਭਾਵੈ। ਅਤੇ ਤਿੰਨ ਬਚਨ ਕਹੇ ਬਾਬਾ ਕਬੀਰ ਸਾਹਿਬ ਨੇ, ਜਿਹੜੇ ਸ਼ਬਦਾਂ ਨੂੰ ਤੁਸੀਂ ਅਕਸਰ ਪੜ੍ਹਦੇ ਹੋ, ਇਹ ਬੜਾ ਪਿਆਰਾ ਤਰੀਕਾ ਸਮਾਂ ਨੀਤਣਾ। ਤਿੰਨ ਗੱਲਾਂ ਸਮਝਾਈਆਂ, ਸੰਖੇਪ ਸਮਝ ਲਿਓ। ਕਿਸੇ ਨੇ ਪੁੱਛਿਆ ਕਿੱਦਾਂ ਮਿਲੀਏ ਬਾਬਾ ਕਬੀਰ ਸਾਹਿਬ? ਵੇਖੋ ਰੱਬ ਦੇ ਪਿਆਰਿਆਂ ਦਾ ਸਮਝਾਉਣ ਦਾ ਤਰੀਕਾ ਅਸੀਂ ਅੱਜ ਪਤਾ ਕਿਵੇਂ ਸਮਝਾਉਣੇ। ਅਸੀਂ ਸਿੱਧਾ ਹੀ ਕਹਿੰਦੇ ਜੀ ਜੇ ਗੁਰੂ ਦੀ ਗੱਲ ਮੰਨਣੀ ਨਹੀਂ ਗੁਰਦੁਆਰੇ ਆਉਣ ਦਾ ਕੋਈ ਫਾਇਦਾ ਨਹੀਂ। ਅਤੇ ਲੋਕ ਆਉਣੋਂ ਹਟ ਗਏ, ਲੋਕ ਕਹਿੰਦੇ ਗੱਲ ਠੀਕ ਹੈ ਕਿਉਂ ਗਿਆਨੀ ਕਹਿੰਦਾ ਨਾ, ਉਹ ਹੈ ਗਿਆਨੀ ਨਹੀਂ ਗੁਸਤਾਖੀ ਮਾਰ ਕੱਪੜੇ ਪਾ ਕੇ ਗਿਆਨੀ ਨਹੀਂ, ਕੇਵਲ ਮਾਈਕ 'ਤੇ ਬੋਲਣਾ ਆ ਗਿਆ ਗਿਆਨੀ ਨਹੀਂ। ਗੁਰੂ ਦੀ ਗੱਲ ਕੋਈ ਕਿੰਨੇ ਪਿਆਰ ਨਾਲ ਕਰਦਾ। ਬਾਬਾ ਕਬੀਰ ਸਾਹਿਬ ਨੇ ਤਿੰਨ ਅਵਸਥਾ ਦਿੱਤੀਆਂ ਜੀ ਪਿਆਰ ਨਾਲ ਸਮਝਿਆ ਜੇ। ਪਹਿਲਾਂ ਉਹਨਾਂ ਨੇ ਕਿਹਾ ਟਿਕ ਜਾ, ਆਪਣੇ ਆਪ ਨੂੰ ਟਿਕਾ ਦੇ ਰੱਬ ਨੂੰ ਮਿਲਣਾ, ਟਿਕ ਕੇ ਫਿਰ ਨਿਮਰਤਾ ਵਿੱਚ ਆ ਜਾ, ਨਿਮਰਤਾ ਵਿੱਚ ਆ ਕੇ ਵਹਿਣਾ ਸਿੱਖ ਲੈ ਅਤੇ ਜਿਹਦੇ ਵਹਿਣ ਲੱਗ ਪਿਆ ਉਹਦੇ ਉਹਦਾ ਰੂਪ ਹੋ ਜਾਏਗਾ। ਇਹ ਤੁਸੀਂ ਸਲੋਕ ਪੜ੍ਹਦੇ ਹੋ ਚਾਰ। ਪਹਿਲਾ ਸਲੋਕ ਹੈ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਬਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲਿਆ ਭਗਵਾਨ। ਰੋੜਾ ਟਿਕ ਜਾਂਦਾ ਹੈ ਪਰ ਕਦੇ ਨਾ ਕਦੇ ਠੋਕਰ ਲਾਉਂਦਾ। ਉਦੋਂ ਬਾਅਦ ਕਿ ਅਖੇ ਹੋ ਜਾ, ਜੇ ਰੋੜਾ ਹੋਇਆ ਤਾਂ ਕੀ ਕਬੀਰ ਰੋੜਾ ਹੋਇਆ ਤੋਂ ਕਿਹਾ ਪਿਆ ਜੋ ਪੰਥੀ ਕੋ ਦੁੱਖ ਦੇ, ਐਸਾ ਕੋਈ ਦਾਸ ਹੋਏ ਜੋ ਧਰਨੀ ਮੈਂ ਖੇ। ਮਿੱਟੀ ਹੋ ਗਿਆ, ਖਾਕ ਹੋ ਗਿਆ, ਪਰ ਮਿੱਟੀ ਤੁਰਦੀ ਨਹੀਂ, ਪਾਣੀ ਬਣ ਤੇ ਪਾਣੀ ਬਣ ਗਿਆ ਦਰਵ ਜਾਏਗਾ, ਦਇਆਵਾਨ ਹੋ ਜਾਏਗਾ। ਤੇ ਜਿਹਦੇ ਪਾਣੀ ਹੋ ਗਿਆ ਉਹਦੇ ਵੀ ਇੱਕ ਅਵਗੁਣ ਹੈ, ਸੀਰਾ ਤਾਤਾ ਹੋਏ। ਹੁਣ ਪਾਣੀ ਨਾ ਹੋ, ਹੁਣ ਬਾਣੀ ਭਾਵਣ ਪ੍ਰਭੂ ਦਾ ਰੂਪ ਹੋ ਜਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਪਾਣੀ ਭਇਆ ਤੋਂ ਪਾਣੀ ਹੋਆ ਤੋਂ ਕਿਆ ਭਇਆ ਜੋ ਸੀਰਾ ਤਾਤਾ ਹੋਏ। ਕਹਿਣ ਲੱਗੇ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਹ ਉੱਥੇ ਬਚਨ ਆ ਗਿਆ, ਸੋਈ ਕਮਾਵੈ ਜੋ ਪ੍ਰਭਾਵੈ। ਜੋ ਨੂੰ ਪਾਉਂਦਾ ਹੈ ਉਹਦੇ ਹੁਕਮ ਦੀ ਰਜਾ ਵਿੱਚ ਚੱਲਣਾ, ਇਹ ਗੁਰਸਿੱਖੀ ਦੀ ਤੇ ਮਿਲਾਪ ਦੀ ਨਿਸ਼ਾਨੀ ਹੈ ਜੀ।
ਸਾ ਸੁਹਾਗਣ ਅੰਕ ਸਮਾਵੈ,
ਜਿਹੜੀ ਐਸੀ ਜੀਵ ਆਤਮਾ ਸੁਹਾਗਣ ਹੈ ਉਹ ਆਪਣੇ ਪ੍ਰਭੂ ਦੇ ਅੰਕ ਉਹਦੇ ਵਿੱਚ ਸਮਾਉਂਦੀ ਹੈ ਜੀ।
ਗਰਭ ਗਹੇਲੀ ਮਹਿਲ ਨਾ ਪਾਵੈ,
ਜਿਹੜੀ ਹੰਕਾਰ ਵਿੱਚ ਰਤੀ ਹੋਈ ਉਹਦਾ ਘਰ ਨਹੀਂ ਪ੍ਰਾਪਤ ਕਰਦੀ। ਸਤਿਗੁਰੂ ਨੇ ਅੱਗੇ ਅੰਮ੍ਰਿਤ ਵਚਨ ਕਹੇ, ਬਾਬਾ ਫਰੀਦ ਸਾਹਿਬ ਨੂੰ ਪੁੱਛ ਲਓ ਇੱਕ ਮਿੰਟ। ਇੱਕ ਸਹੇਲੀ ਨੇ ਪੁੱਛਿਆ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਨੀਆ ਮੰਤ, ਕਵਣ ਸੋ ਵੇਸੋ ਹਉ ਕਰੀ, ਕਿਹੜਾ ਵੇਸ ਕਰਾਂ ਜਿਤ ਵਸਾਵੈ ਕੰਤ। ਉਹ ਕਿਹੜੇ ਬੋਲ ਬੋਲਾਂ ਸੁਣਿਓ, ਕਿਹੜਾ ਗੁਣ ਧਾਰਨ ਕਰਾਂ, ਕਿਹੜਾ ਮੰਤਰ ਪੜ੍ਹਾਂ ਵੀ ਰੱਬ ਵਸ ਆ ਜਾਏ। ਅਤੇ ਕਿਹੜਾ ਮੰਤਰ ਦੱਸਿਆ ਜੀ? ਤਿੰਨ ਮੰਤਰ ਦੱਸੇ, ਤਿੰਨ ਗੁਣ ਦੱਸੇ। ਕਹਿਣ ਲੱਗੇ ਨਿਮਣ ਸੋ ਅੱਖਰ, ਨਿਮਰਤਾ ਵਾਲੇ ਬੋਲ ਬੋਲ, ਖਾਵਣ ਗੁਣ। ਬਾਬਾ ਫਰੀਦ ਸਾਹਿਬ ਨੇ ਇਹ ਵੀ ਕਿਹਾ ਕਿ ਦਰਵੇਸਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀਰਾਨ। ਇਹ ਖਾਵਣ ਵਾਲਾ ਗੁਣ ਦਰਖਤ ਵਿੱਚ ਹੈ, ਉਹ ਧੁੱਪ ਛਾਂ ਨੂੰ ਬਰਕਰਾਰ ਰਹਿ ਕੇ ਉਹਨੂੰ ਸਹਿਣ ਕਰਦਾ ਤੇ ਆਏ ਹੋਏ ਨੂੰ ਜਿਹੜਾ ਡਲੇ ਮਾਰਦਾ ਉਹਨੂੰ ਵੀ ਮਾਫੀ ਕਰਕੇ ਫਲ ਦਿੰਦਾ ਹੈ। ਨਿਵਣ ਸੋ ਅੱਖਰ ਖਾਵਣ ਗੁਣ, ਖਾਵਣ ਦਾ ਅਰਥ ਹੈ ਸਹਿਣਸ਼ੀਲਤਾ ਤੇ ਨਾਲ ਖਿਮਾ ਕਰਦੇ ਨੇ। ਜ਼ਿਹਬਾ ਮਣੀਆਂ ਮੰਤ, ਰਸਨਾ ਤੋਂ ਮਿੱਠੇ ਬੋਲ ਬੋਲ, ਇਹ ਤ੍ਰੈ ਭੈਣੇ ਵੇਸ ਕਰ। ਇੱਥੇ ਤ੍ਰੈ ਦਾ ਅਰਥ ਹੈ ਜਿਵੇਂ ਕਾਬਲੀ ਵੀਰ, ਅਫਗਾਨੀ ਵੀਰ, ਲਹਿੰਦੀ ਪੰਜਾਬੀ ਵਾਲੇ ਬੋਲਦੇ ਨੇ, ਤ੍ਰੈ ਦਾ ਅਰਥ ਹੈ ਤਿੰਨ। ਇਹ ਤ੍ਰੈ ਭੈਣੇ ਵੇਸ ਕਰ, ਆ ਤਿੰਨ ਤਰ੍ਹਾਂ ਦੇ ਗੁਣ ਧਾਰਨ ਕਰ ਲੈ ਤਾਂ ਬਸ ਆਵੀ ਕੰਤ ਉਹ ਮਿਲ ਜਾਏਗਾ, ਨਹੀਂ ਹੰਕਾਰ ਨਾਲ ਉਹਦਾ ਘਰ ਉਹਦੀ ਪ੍ਰਾਪਤੀ ਨਹੀਂ ਹੁੰਦੀ ਜੀ।
ਫਿਰ ਪਛਤਾਵੈ ਜਬ ਰੈਨ ਬਿਹਾਵੈ,
ਜਿਸ ਤਰੀਕੇ ਨਾਲ ਮਿਲਾਪ ਨਾ ਹੋਇਆ, ਗਰਭ ਵਿੱਚ ਰਹੀ, ਹੰਕਾਰ ਵਿੱਚ ਜੀਵ ਆਤਮਾ ਰਹੀ, ਜਦੋਂ ਜਨਮ ਚਲਿਆ ਗਿਆ ਫਿਰ ਪਛਤਾਉਣਾ ਪਵੇਗਾ।
ਕਰਮਹੀਨ ਮਨ ਮੁਖ ਦੁੱਖ ਪਾਵੈ,
ਜਿਹਨੇ ਸ਼ੁਭ ਕਰਮ ਨਹੀਂ ਕੀਤੀ ਉਹਦੀ ਬਖਸ਼ਿਸ਼ ਤੋਂ ਹੀਣਾ ਰਹਿ ਗਿਆ ਜਿਹੜਾ ਜੀ, ਉਹ ਮਨ ਮੁੱਖ ਰਹਿ ਕੇ ਦੁੱਖ ਪਾਉਂਦਾ ਹੈ, ਭਾਵ ਲੋਕ ਤੇ ਪ੍ਰਲੋਕ ਦੋਵੇਂ।
ਗਵਾਉਂਦਾ ਹੈ ਜੀ
ਮੈਨੂੰ ਕਰੀ ਜੇ ਜਾਣਾ ਦੂਰ।
ਹੁਣ ਇਹ ਤੁਰਿਆ ਅਵਸਥਾ ਚੌਥੀ ਅਵਸਥਾ ਦੀ ਗੱਲ ਹੈ, ਇੱਥੇ ਵੀ ਅੱਧਾ ਮਿੰਟ ਸੁਣ ਲਿਆ ਜੀ। ਕਈ ਵਾਰੀ ਇਹ ਪੰਗਤੀ ਲੈ ਕੇ ਨਾ ਸਾਡੇ ਲੋਕ ਬੜੇ ਗਲਤ ਪ੍ਰਚਾਰ ਕਰਦੇ, ਵੇਖੋ ਜੀ ਅਰਦਾਸ ਦੀ ਕੀ ਲੋੜ ਹੈ, ਅਰਦਾਸ ਕੀ ਹੈ। ਇਹ ਚੌਥੀ ਅਵਸਥਾ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੇ। ਪਹਿਲੀ ਅਵਸਥਾ ਜੀ ਕੀ ਬਿਰਥਾ ਹੋਏ ਸੋ ਗੁਰ ਪਏ ਅਰਦਾਸ ਕਰ, ਕਰਨੀ ਕਿੱਦਾਂ ਦੋਏ ਕਰ ਜੋਰ ਕਰੋ ਅਰਦਾਸ, ਅਤੇ ਭਰੋਸਾ ਕਿੰਨਾ ਰੱਖਣਾ ਕਿ ਬਿਰਥੀ ਕਦੇ ਨਾ ਹੋਵੀ ਜਨਕੀ ਅਰਦਾਸ। ਇੱਥੇ ਮਤਲਬ ਇੱਦਾਂ ਹੈ, ਪੰਜਾਬੀ ਸਮਝ ਲਓ ਸੌਖਾ, ਵੀ ਇੱਕ ਤੁਸੀਂ ਕਿਸੇ ਨੂੰ ਸੁਨੇਹਾ ਦਿੰਦੇ ਹੋ, ਵੀ ਬੰਦਾ ਦੂਰ ਬੈਠਾ, ਤੁਸੀਂ ਮੈਸੇਜ ਦਿੰਦੇ ਹੋ ਕਿਸੇ ਨੂੰ ਵੀ ਮੇਰੀ ਗੱਲ ਉਹਦੇ ਕੋਲ ਜਾ ਕੇ ਕਹੀ। ਇਹ ਹੈ ਪਹਿਲੀ ਅਵਸਥਾ ਅਰਦਾਸ ਦੀ। ਇਹ ਹੈ ਚੌਥੀ ਅਵਸਥਾ ਅੱਜ ਦੀ ਪੰਗਤੀ, ਕਿ ਜਦੋਂ ਉਹ ਜਿਹਨੂੰ ਸੁਨੇਹਾ ਭੇਜਿਆ ਨਾ, ਜਿੱਦੇ ਉਹ ਕੋਲ ਹੀ ਬੈਠਾ ਹੋਵੇ, ਉਹਦੇ ਆਪਾਂ ਨੂੰ ਕਹਿੰਦੇ ਵੀ ਤੂੰ ਮੇਰਾ ਇਹ ਕੰਮ ਕਰ ਦੇ। ਇਹ ਉਹ ਗੁਰਮੁਖਾਂ ਦੀ ਅਵਸਥਾ ਹੈ ਜਿਨ੍ਹਾਂ ਨੇ ਉਹਨੂੰ ਚਾਰ ਚੁਪੇਰੇ ਹਾਜ਼ਰ ਤੇ ਹਜ਼ੂਰ ਜਾਣਿਆ ਹੈ ਜੀ।
ਰਾਬੇ ਅਬਿਨਾਸੀ ਰਹਿਆ ਭਰਪੂਰ।
ਹੁਣ ਭਰਪੂਰ ਉਹਨੂੰ ਨਜ਼ਰ ਆਉਂਦਾ ਜਿਹੜਾ ਨਾਮ ਬਿਣਸਣ ਵਾਲਾ ਪਰਮਾਤਮਾ ਹੈ ਨਾ, ਜਿਹਨੇ ਜਿਹਨੂੰ ਸਮਝ ਆ ਗਈ ਕਿ ਉਹ ਚਾਰ ਚੁਪੇਰੇ ਪਸੜਿਆ ਤੇ ਉਹਨੇ ਵੇਖ ਲਿਆ। ਨਾਲੇ ਬੇਨਤੀ ਸੁਣ ਲਿਓ, ਜੇ ਅੰਦਰ ਤੋਂ ਨਿਗਾਹ ਨਾ ਹੋਵੇ ਨਾ ਤੇ ਯਾਦ ਰੱਖਿਆ, ਜੇ ਬਾਹਰ ਦੀਆਂ ਚੀਜ਼ਾਂ ਨਹੀਂ ਦਿਸਦੀਆਂ, ਜੇ ਆਪਣੀ ਅੱਖਾਂ ਨਹੀਂ ਕੰਮ ਕਰਦੀਆਂ, ਤੁਸੀਂ ਦੂਜਿਆਂ ਨੂੰ ਵੇਖਣਾ ਤੇ ਦੱਸੋ ਆਪਣੇ ਆਪ ਨੂੰ ਸ਼ੀਸ਼ੇ 'ਚ ਨਹੀਂ ਵੇਖ ਸਕਦੇ। ਇੱਦਾਂ ਹੀ ਸੰਗਤ ਜੀ, ਅਸੀਂ ਗੱਲ ਕਰਦੇ ਵੀ ਰੱਬ ਕੁਦਰਤ ਵਿੱਚ ਹੈ, ਬਿਲਕੁਲ ਨਹੀਂ। ਇੱਕ ਨੁਕਤਾ ਤੁਹਾਨੂੰ ਕਹਿਣ ਲੱਗਾ ਸਮੇਂ ਦੇ ਦਾਇਰੇ, ਦੇਖੋ ਐਟਮ ਇੰਨਾ ਬਰੀਕ ਹੁੰਦਾ, ਬੜੇ ਖਿਆਲ ਨਾਲ ਨੁਕਤਾ ਸੁਣਿਓ, ਇਹ ਐਸਟ੍ਰੋਨਮੀ ਦਾ ਪੁਆਇੰਟ ਹੈ ਭਾਵੇਂ ਅਤੇ ਕੈਮਿਸਟਰੀ ਦਾ। ਐਟਮ ਇੰਨਾ ਬਰੀਕ ਹੁੰਦਾ, ਇੱਕ ਫੁੱਲ ਸਟੋਪ ਲਾ ਦਈਏ ਨਾ ਪੈੱਨ ਦੇ ਨਾਲ ਬਿੰਦੀ, ਉਹਦੇ ਵਿੱਚ 10 ਕਰੋੜ ਐਟਮ ਆ ਜਾਂਦੇ, 10 ਕਰੋੜ ਇੱਕ ਛੋਟੀ ਜਿਹੀ ਫੁੱਲ ਸਟੋਪ ਬਿੰਦੀ ਵਿੱਚ। ਅਤੇ ਐਟਮ ਤੋਂ ਅੱਗੇ ਨਿਊਟ੍ਰੋਨ, ਪ੍ਰੋਟੋਨ ਅਤੇ ਇਲੈਕਟ੍ਰੋਨ ਨੇ, ਸਾਇੰਸ ਨੇ ਕਿਹਾ ਫੰਡਾਮੈਂਟਲ ਹੈ। ਫਿਰ ਉਹਨਾਂ ਨੂੰ ਤੋੜਿਆ, ਉਹਦੇ 'ਚੋਂ ਕੁਆਰਕਸ ਅਤੇ ਲਿਪਟੋਨ ਨਿਕਲੇ। ਮੈਂ ਕਹਿਣਾ ਕੀ ਚਾਹੁੰਦਾ, ਨੰਗੀ ਅੱਖ ਨਾਲ ਤਾਂ ਇੱਕ ਐਟਮ ਨਹੀਂ ਦਿਸਦਾ, ਇਸ ਅੱਖ ਨਾਲ ਕੁਦਰਤ ਵਿੱਚੋਂ ਰੱਬ ਐਵੇਂ ਨਹੀਂ ਦਿਸਦਾ, ਗੱਲਾਂ ਨਹੀਂ ਕਰਨ ਦੀਆਂ, ਇਹ ਤਾਂ ਉੱਦਾਂ ਦਿਸਦਾ ਜਿੱਦੇ ਕੋਈ ਆਪਣੇ ਅੰਦਰੋਂ ਵੇਖ ਲੈਂਦਾ। ਜਿਹਨੇ ਆਪਣੇ ਅੰਦਰੋਂ ਵੇਖਿਆ ਉਹ ਫਿਰ ਇਹ ਬਚਨ ਕਹਿੰਦਾ ਕਿ ਉਹ ਚਾਰ ਚੁਪੇਰੇ ਪਸਰਿਆ ਹੋਇਆ ਭਰਪੂਰ ਪ੍ਰਭੂ ਪਰਮਾਤਮਾ ਹੈ ਜੀ।
ਜਨ ਨਾਨਕ ਗਾਵੇ ਦੇਖ ਹਦੂਰ।
ਸਹਿਬੰਤਲੀ ਪੰਗਤੀ ਅੰਦਰ ਸ੍ਰੀ ਮੁੱਖ ਵਾਕ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਐਸੇ ਫਿਰ ਰੱਬ ਦੇ ਪਿਆਰੇ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਵਾਂਗੂ ਉਹਨੂੰ ਚਾਰ ਚੁਪੇਰੇ ਹਦੂਰ ਤੇ ਹਾਜ਼ਰ ਵੇਖ ਕੇ ਉਹਨੂੰ ਗਾਉਂਦੇ ਨੇ। ਉਹ ਗਾਉਣ ਲੱਗਿਆਂ ਇਹ ਨਹੀਂ ਸਮਝਦੇ ਵੀ ਉਹ ਦੂਰ ਹੈ ਤੇ ਉਹਦੇ ਲਈ ਕੇਵਲ ਗਾਉਂਦੇ ਨੇ, ਹੈ ਹਜ਼ੂਰ ਹਾਜ਼ਰ ਅਰਦਾਸ, ਇਹ ਤਿੰਨਾਂ ਨਿਯਮਾਂ ਨੂੰ ਤਿੰਨਾਂ ਬਖਸ਼ਿਸ਼ਾਂ ਨੂੰ ਹਾਜ਼ਰ ਜਾਣ ਕੇ ਗਾਉਂਦੇ ਨੇ। ਆ ਮੁੱਖ ਵਾਕ ਤੋਂ ਬਾਅਦ ਪਾਵਨ ਅੰਮ੍ਰਿਤ ਬਾਣੀ ਦੀ ਲੜੀਵਾਰ ਚੱਲ ਰਹੀ ਕਥਾ ਦੇ ਤਹਿਤ ਜੋ ਪਾਵਨ ਸ਼ਬਦ ਰਾਗ ਸੂਹੀ ਅੰਦਰ ਸ਼ੰਤਾ ਅੰਦਰ ਧੰਨ ਗੁਰੂ ਸਾਹਿਬ ਜੀਆਂ ਦਾ ਉਚਾਰਨ ਕੀਤਾ ਹੈ, ਉਸ ਦਾ ਜੋ ਚੌਥਾ ਬੰਦ ਹੈ ਉਸ ਦੇ ਨਾਲ ਜੁੜਨਾ ਕਰੀਏ ਜੀ।
ਸੁਣ ਬਾਵਰੇ ਮਤ ਜਾਣ ਪ੍ਰਭ ਮੈਂ ਪਾਇਆ।
ਹੁਣ ਵੇਖੋ ਬਿਲਕੁਲ ਸ਼੍ਰੀ ਮੁੱਖ ਵਾਕ ਦੇ ਨਾਲ ਮਿਲਦਾ ਪਾਵਨ ਸ਼ਬਦ, ਅਖਰੀ ਅਰਥਾਂ ਨਾਲ ਜੁੜਾਂਗੇ। ਸਾਹਿਬ ਕਹਿੰਦੇ ਮਾਲਕ ਪਰਮਾਤਮਾ ਲਈ ਕਦੇ ਮਾਰ ਨਾ ਕਰੀ ਮੈਂ ਪਾਲਿਆ, ਕਿਉਂ ਕਈ ਵਾਰੀ ਕੀ ਹੁੰਦਾ ਹੈ ਪਾਇਆ ਜੇ ਕਿਣਕਾ ਹੁੰਦਾ ਤੇ ਦਾਅਵੇ ਸਮੁੰਦਰ ਦੇ ਹੋ ਜਾਂਦੇ ਨੇ। ਅੱਜ ਬੰਦਾ ਕਰਦਾ ਨੇ, ਇੱਕ ਨੁਕਤਾ ਹੋਰ ਸੁਣ ਲਿਆ ਜੀ। ਅੱਜ ਬੰਦਾ ਕਹਿੰਦਾ ਵੇਖੋ ਜੀ ਗਿਆਨ ਤੇ ਦਿਮਾਗ, ਮੇਰੀ ਮਾਫੀ ਦਿਆ ਜੇ ਮੈਨੂੰ ਵਿਸ਼ਾ ਹੈ ਤਾਂ ਬੇਨਤੀ ਕਰਨਾ, ਪਰ ਇੱਕ ਗੱਲ ਯਾਦ ਰੱਖਿਓ, ਕਦੇ ਕਿਸੇ ਨਿਊਰੋ ਦੇ ਡਾਕਟਰ ਨੂੰ ਪੁੱਛਿਓ, ਜਿਹੜੇ ਨਿਊਰੋ ਦੇ ਦਿਮਾਗ ਦੇ ਡਾਕਟਰ ਨੇ ਨਾ ਬ੍ਰੇਨ ਦੇ, ਵੇਖੋ ਰੱਬ ਦੀ ਮਰਜ਼ੀ ਤੇ ਛੱਡ ਦਿੰਦੇ ਹੋ ਆ ਕੇ, ਕਦੇ ਜ਼ਿੰਦਗੀ 'ਚ ਰੱਬ ਜ਼ਰੂਰਤ ਨਾ ਪਾਵੇ, ਅੱਧਾ ਦਿਮਾਗ ਬੰਦ ਹੋ ਜਾਏ ਤੇ ਰਿਕਵਰੀ ਹੋ ਸਕਦੀ ਹੈ ਜੇ ਰੱਬ ਕਰੇ। ਪਰ ਡਾਕਟਰ ਕਹਿੰਦਾ ਜੇ ਦਿਮਾਗ ਦੀ ਇੱਕ ਵੀ ਛੋਟੀ ਜਿਹੀ ਪਾਈਪ ਲੀਕ ਹੋ ਜਾਏ ਉਹਦੀ ਰਿਕਵਰੀ ਹੋਵੇ ਕੋਈ ਉਮੀਦ ਨਹੀਂ। ਉੱਥੇ ਜਾ ਕੇ ਨਿਊਰੋ ਦੇ ਡਾਕਟਰ ਵੀ ਹੱਥ ਜੋੜ ਕੇ ਕਹਿ ਦਿੰਦੇ ਆ ਇਹ ਤਾਂ ਹੁਣ ਜੀ ਕੁਦਰਤ ਦੇ ਕਾਦਰ ਦੇ ਵੱਸ ਹੈ। ਠੀਕ ਹੈ ਉਹ ਰੱਬ ਨੂੰ ਨਾ ਮੰਨੇ, ਉਹ ਕਹੇਗਾ ਇਹ ਤਾਂ ਹੁਣ ਕੁਦਰਤ ਹੀ ਕਰੇਗੀ, ਉਹ ਕਰਨ ਵਾਲਾ ਕੌਣ ਜਿਹਨੇ ਸਾਰਾ ਖੇਡ ਰਚਿਆ। ਇਸ ਲਈ ਸਾਹਿਬ ਕਹਿੰਦੇ ਇਸ ਗੱਲ ਦਾ ਕਦੇ ਮਾਣ ਨਾ ਕਰ ਕਿ ਸਾਰੀਆਂ ਦਾਤਾਂ ਉਹਦੀਆਂ ਨੇ, ਮਤ ਮਾਣ ਕਰੇ ਕਿ ਮੈਂ ਕੁਝ ਕਰਨਾ ਨਹੀਂ, ਇਹ ਸਭ ਕੁਝ ਪ੍ਰਭੂ ਦੀ ਦਾਤ, ਇਸ ਗੱਲ ਦਾ ਹੰਕਾਰ ਛੱਡਣਾ ਕਰੋ ਜੀ।
ਸੁਣ ਬਾਵਰੇ ਥੀਉ ਰੇਣ ਜਿਨੀ ਪ੍ਰਭ ਤੇ ਆਇਆ।
ਕਹਿਣ ਲੱਗੇ ਕਮਲਿਆ ਇਹ ਭਲਿਆ, ਇੱਕ ਕੰਮ ਕਰ, ਉਹਨਾਂ ਦੀ ਰੇਣ ਹੋ, ਉਹਨਾਂ ਦੀ ਚਰਨ ਧੂੜ ਹੋ, ਉਹਨਾਂ ਅੱਗੇ ਝੁੱਕ ਕੌਣ ਜਿੰਨੀ ਪ੍ਰਭ ਧਿਆਇਆ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੁਆਰਾ ਉਸ ਮਾਲਕ ਪਰਮਾਤਮਾ ਨੂੰ
ਸਿਮਰਨਾ ਕੀਤਾ ਹੈ ਜੀ।
ਤਿੰਨ ਪ੍ਰਭ ਧਿਆਇਆ ਤਿੰਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਐ।
ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਸਿਮਰਿਆ ਧਿਆਨ ਵਿੱਚ ਲਿਆਂਦਾ ਧਿਆਇਆ ਹੈ ਉਹਨਾਂ ਨੇ ਜ਼ਿੰਦਗੀ ਦਾ ਸੁੱਖ ਮਾਣਿਆ ਆਨੰਦ ਮਾਣਿਆ ਹੈ। ਐਸੇ ਵਡਭਾਗੀ ਜਾਣੇ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਕੀਤੇ ਨੇ ਭਾਵ ਉਹਦੇ ਵਿੱਚ ਉਹ ਲੀਨ ਹੋਏ ਹਨ ਜੀ।
ਕੀਓ ਨਿਮਾਣਾ ਸਤਿਗੁਰ ਬਾਣਾ ਸਗਲਾ ਆਪ ਮਿਟਾਈਐ।
ਸਾਹਿਬ ਕਹਿੰਦੇ ਨਿਮਾਣਾ ਹੋ ਤੇ ਪ੍ਰਭੂ ਤੋਂ ਸਦਾ ਕੁਰਬਾਨ ਜਾ ਤੇ ਆਪਣੇ ਆਪ ਨੂੰ ਮਿਟਾ ਦੇ। ਜਿੰਨੀ ਦੇਰ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਿਤਰਾਈ। ਆਪਣਾ ਆਪ ਮਿਟਾਏ ਤੋਂ ਬਿਨਾਂ ਹਉਮੈ ਛੱਡੇ ਤੋਂ ਬਿਨਾਂ ਕਦੇ ਪ੍ਰਾਪਤੀ ਨਹੀਂ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਫਿਰ ਇੱਕ ਬੇਨਤੀ ਸੁਣ ਲਿਆ ਜੇ, ਦੇਖੋ ਬੜੀਆਂ ਗੱਲਾਂ ਕਈਆਂ ਜਾ ਰਹੀਆਂ, ਕਈਆਂ ਜਾਣਗੀਆਂ ਤੁਸੀਂ ਸੋਸ਼ਲ ਮੀਡੀਆ ਤੇ ਸੁਣੋਗੇ, ਉੱਥੇ ਜੀ ਵਿਦਿਆਲਾ ਸੀ, ਉੱਥੇ ਜੀ ਇੱਦਾਂ ਸੀ। ਮੇਰੀ ਕੋਈ ਬੇਨਤੀ ਸਾਰੇ ਵੀਰ ਪੱਲੇ ਬੰਨ ਲਿਓ, ਸੰਗਤੀ ਰੂਪ ਚ ਰੱਬ ਦੇ ਪਿਆਰੇ ਗੁਣੀ ਜਨ ਵਿਦਵਾਨ ਜਨ ਪ੍ਰਚਾਰਕ ਜਨ, ਕੋਈ ਕਹਿੰਦਾ ਨਾ ਵੀ ਉਹ ਤੇ ਜੀ ਵੇਖੋ ਜੀ ਜਿਹੜਾ ਛੱਜੂ ਸੀ ਉਹ ਤਾਂ ਜੀ ਸੰਸਕ੍ਰਿਤ ਪੜ੍ਹਿਆ ਸੀ। ਤੇ ਸੁਣਾਉਣ ਵਾਲੇ ਨੂੰ ਪੁੱਛਿਆ ਜੇ ਵੀ ਤੂੰ ਚਾਰੇ ਵੇਦ ਪੜ੍ਹ ਲਏ ਆ, ਤੈਨੂੰ ਸੰਸਕ੍ਰਿਤ ਆਉਂਦੀ ਹੈ, ਤੈਨੂੰ 20 ਸਾਲ ਹੋ ਗਏ ਕਥਾ ਕੀਰਤਨ ਕਰਕੇ ਗੁਰੂ ਘਰ ਤੋਂ ਰੋਟੀਆਂ ਖਾਂਦੇ ਆ, ਗੱਡੀਆਂ ਤੇ ਕੋਠੀਆਂ ਦੇ ਆਨੰਦ ਮਾਣਦਾ, ਤੂੰ ਤੇ 4 ਵੇਦ ਨਹੀਂ ਪੜ੍ਹ ਸਕਿਆ। ਉਹ ਨਹੀਂ ਭਲਿਆ ਮੁਣਕੁਰ ਕਿਉਂ ਨਾ ਛੱਡ ਲਾਜ ਲੁਕਾਨੀ। ਕਹਿ ਮੇਰੇ ਬਾਲਾ ਪ੍ਰੀਤਮ ਨੇ ਸਿਰ ਤੇ ਹੱਥ ਰੱਖਿਆ, ਰੱਖ ਕੇ ਸਿਰ ਤੇ ਛੱਟੀ। ਮੈਂ ਫਿਰ ਉਸ ਗੱਲ ਤੇ ਲਿਆ ਰਿਹਾ ਕਿ ਪੁੱਛਿਓ ਕਦੇ ਨਿਊਰੋ ਦੇ ਪ੍ਰੋਫੈਸਰਾਂ ਨੂੰ, ਤੁਹਾਡੀ ਕਿਰਪਾ ਸੀ ਇਸ ਨਾਲ ਮਿਲਣ ਦਾ ਮੌਕਾ ਮਿਲਦਾ, ਹੱਥ ਖੜੇ ਉਹ ਕਰ ਦਿੰਦੇ ਨੇ। ਕਹਿਣ ਲੱਗੇ ਉੱਥੇ ਕਿਸੇ ਦੀ ਵਾਹ ਨਹੀਂ, ਤੇ ਮੇਰਾ ਵੈਦ ਗੁਰੂ ਜਦੋਂ ਸਿਰ ਤੇ ਸਮਰੱਥ ਗੁਰੂ ਕਿਰਪਾ ਦੀ ਛੱਟੀ ਰੱਖਦਾ ਉਹ ਗੂੰਗੇ ਵੀ ਬੋਲਣ ਲਾ ਦਿੰਦਾ। ਉਹਦੇ ਲਈ ਇਹ ਵੱਡੀ ਗੱਲ ਨਹੀਂ, ਸਾਨੂੰ ਲੱਗਦੀ ਇਹ ਵੱਡੀ ਗੱਲ ਹੈ। ਇਸ ਲਈ ਆਪਣਾ ਆਪ ਮਿਟਾ, ਆਪਣਾ ਆਪ ਛੱਡ ਕੇ ਨਿਮਾਣਾ ਹੋ ਕੇ ਉਹਦੇ ਚਰਨਾਂ ਤੇ ਝੁਕਣਾ ਕਰੋ ਜੀ।
ਉਹ ਧਨ ਭਾਗ ਸੁਦਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵਿਚਾਇਆ।
ਹੁਣ ਸਾਹਿਬ ਅੰਤਲੀਆਂ ਪੰਗਤੀਆਂ ਚ ਕਿਰਪਾ ਕਰਦੇ ਨੇ, ਕਹਿੰਦੇ ਕੋਈ ਐਸਾ ਜੀਵ ਐਸਾ ਪਿਆਰਾ ਹੋਵੇ, ਉਹ ਧਨ ਹੈ ਭਾਗ ਸੁਧਾ, ਉਹਨਾਂ ਦੇ ਚੰਗੇ ਸੁਭਾਗ ਨੇ ਸੁਹਾਗਣ ਹੈ, ਉਹਨਾਂ ਦੇ ਭਾਗ ਬੜੇ ਚੰਗੇ ਹੋਣ ਕਰਕੇ। ਕੌਣ? ਜਿਨ ਪ੍ਰਭ ਲੱਦਾ, ਜਿਨ੍ਹਾਂ ਨੇ ਪ੍ਰਭੂ ਲੱਭ ਲਿਆ ਭਾਵ, ਜਿਨ੍ਹਾਂ ਨੇ ਪ੍ਰਮਾਤਮਾ ਪਾ ਲਿਆ। ਸਾਹਿਬ ਕਹਿੰਦੇ ਹਮ ਤਿਸ ਪਹਿ ਆਪ ਵਿਚਾਇਆ, ਮੈਂ ਉਹਨਾਂ ਦੇ ਅੱਗੇ ਆਪਣੇ ਆਪ ਨੂੰ ਵੇਚਣ ਨੂੰ ਅਰਪਣ ਕਰਨ ਨੂੰ ਤਿਆਰ ਹਾਂ ਜੀ।
ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਣਾਇਆ।
ਅੰਤਲੀ ਪੰਗਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇਹ ਮਾਲਕ ਜੀ ਅਸੀਂ ਦੀਨ ਹਾਂ, ਤੇਰੀ ਸ਼ਰਨ ਆਏ ਹਾਂ, ਤੂੰ ਸੁੱਖਾਂ ਦਾ ਸਾਗਰ ਹੈ। ਸਾਗਰ ਪਤਾ ਕਿਹਨੂੰ ਕਹਿੰਦੇ? ਕਿ ਸਮਾਪਤੀ ਹੈ, ਜਿੱਥੇ ਉਹ ਚੀਜ਼ ਹੋਵੇ ਜਿਹਦੀ ਗਿਣਤੀ ਕੋਈ ਨਾ ਹੋਵੇ। ਇਹ ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਦਰ ਹੈ ਨਾ, ਇਹ ਬਖਸ਼ਿਸ਼ਾਂ ਦਾ ਸਾਗਰ ਹੈ। ਇੱਥੋਂ ਪਤਾ ਨਹੀਂ ਕਿੰਨੀਆਂ ਬਖਸ਼ਾਂ ਰੋਜ਼ ਹੁੰਦੀਆਂ, ਕਿਸੇ ਦੀ ਪ੍ਰਗਟ ਹੁੰਦੀ ਹੈ, ਗੁਪਤ ਵਾਲੇ ਬਹੁਤੀ ਗਿਣਤੀ 'ਚ ਨੇ। ਇੱਥੋਂ ਪਤਾ ਨਹੀਂ ਕਿੰਨੀਆਂ ਦਾਤਾਂ ਲੋਕ ਲਜਾਉਂਦੇ ਨੇ, ਇਹ ਬਖਸ਼ਿਸ਼ਾਂ ਦਾ ਸਾਗਰ ਹੈ। ਇਸ ਲਈ ਮਾਲਕ ਜੀ ਤੁਸੀਂ ਸੁੱਖਾਂ ਦੇ ਸਾਗਰ ਹੋ ਤੇ ਆਪ ਜੀ ਕਿਰਪਾ ਕਰੋ, ਰਾਖ ਲਾਜ ਅਪਣਾਇਆ, ਆਪਣਾ ਸਮਝ ਕੇ ਮੇਰੀ ਲਾਜ ਰੱਖੋ। ਆਓ ਇਹ ਸਾਰੀ ਬੇਨਤੀ ਕਰੀਏ ਮਾਲਕ ਜੀ ਤੇ ਗੁਰੂ ਨੂੰ ਪੁੱਛੀਏ ਕਿ ਅਸੀਂ ਕਿੱਦਾਂ ਪ੍ਰਾਪਤੀ ਕਰ ਸਕਦੇ ਹਾਂ। ਬਾਣੀ ਪੜ੍ਹੀਏ, ਨਾਮ ਬਾਣੀ ਦੇ ਅਭਿਆਸੀ ਹੋਈਏ, ਸੇਵਾ ਸਿਮਰਨ ਵਾਲਾ ਜੀਵਨ ਬਣਾਈਏ। ਕੋਈ ਕੀ ਕਹਿੰਦਾ ਇਹ ਛੱਡੀਏ, ਮੇਰਾ ਸਤਿਗੁਰੂ ਕਹਿੰਦਾ ਹੈ ਕਿ ਇਹ ਜੀਵ ਬਾਣੀ ਪੜ੍ਹਨ ਸੁਣਨ ਵਾਸਤੇ ਆਇਆ, ਸੇਵਾ ਸਿਮਰਨ ਵਾਸਤੇ ਆਇਆ, ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ, ਸੱਚੇ ਪਾਤਸ਼ਾਹ ਜੀ ਦਾ ਹਿਰਦੇ ਤੋਂ ਹਾਰਦਿਕ ਧੰਨਵਾਦ। ਮਿਹਰਮਤ ਕਰਕੇ ਸੇਵਾ ਲੈਂਦੇ ਰਹਿਣ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬਾਨ ਜੀ ਅਤੇ ਆਪ ਸਾਧ ਸੰਗਤ ਦਾ ਧੰਨਵਾਦ। ਭੁੱਲਾਂ ਦਾਸਰੀਆਂ ਸਮਝ ਕੇ ਛੱਡ ਦੇਣੀਆਂ, ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ ਤੇ ਵਸਾ ਲੈਣੇ। ਭੁੱਲਾਂ ਦੀ ਮੁਆਫ਼ੀ ਦਿੰਦਿਆਂ ਆਸੀਸਾਂ ਦਿਓ, ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਅੰਤਲੀਆਂ ਪੰਗਤੀਆਂ ਪੜ੍ਹ, ਸਮਾਪਤੀ ਹੈ ਜੀ।
ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵਿਚਾਇਆ। ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।